ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
ਹਰ ਹਰ
ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈਰ ਕਹੇ
ਸੁਖੀ
हड्डी मांगत फलदाती हड्डी मांगत फलदाती गुरपुर कृपा करती
सुनते हैं सफल सदा
Yeah.
ਜਾਗਦੀ ਜੋਤ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਸਰਵ ਕਲਾ ਭਰਪੂਰ ਮੁਕਤ ਭੁਗਤ ਦੀ ਦਾਤੀ ਗੁਰਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹਿਰੇ ਜ਼ਖਾਰ ਸ਼ਬਦ ਭੰਡਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਮਹਾਰਾਜ ਜੀ ਦੇ ਅੱਜ ਪ੍ਰਥਮ ਪ੍ਰਕਾਸ਼ ਦੀਆਂ ਆਪ ਸਮੂਹ ਸੰਗਤਾਂ ਨੂੰ ਕੋਟਾਨ ਕੋਟ ਲੱਖ ਲੱਖ ਅਨੰਤ ਬੇਅੰਤ ਵਧਾਈਆਂ ਹੋਵਣ। ਜੈਸਾ ਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਗੁਰੂ ਦੇ ਲਾਡਲਿਆਂ ਪਿਆਰਿਆਂ ਸੁਵਾਰਿਆਂ ਸ਼ਿੰਗਾਰਿਆਂ ਵਰੋਸਾਇਆਂ ਹੋਇਆਂ ਨੂੰ ਵਧਾਈਆਂ ਉਦੋਂ ਹੀ ਫੱਬਦੀਆਂ ਨੇ ਕਹਿਣੀਆਂ ਅਤੇ ਪ੍ਰਾਪਤ ਕਰਨੀਆਂ ਜਦੋਂ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਵੇ। ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ। ਅਤੇ ਗੁਰੂ ਦੇ ਸਿੱਖਾਂ ਦੇ ਹਿਰਦੇ ਅੰਦਰ ਹੋਰ ਵੀ ਉਤਸ਼ਾਹ ਹੁੰਦਾ ਕਿ ਕੋਈ ਕਰਗਲ ਸੁਣਾਵੇ ਹਰ ਨਾਮ ਕੀ, ਕੋਈ ਕਰਗਲ ਸੁਣਾਵੇ ਹਰ ਨਾਮ ਕੀ। ਦਾਸਤਾਂ ਤੱਕਦਾ ਹੈ ਵੀ ਆਪ ਦੇ ਹਿਰਦੇ ਅੰਦਰ ਕਿਤਨਾ ਉਤਸ਼ਾਹ ਹੈ ਗੁਰੂ ਮਹਾਰਾਜ ਜੀ ਦੇ ਸ਼ਬਦ ਫਰਮਾਨ ਵਾਕ ਉੱਤਮ ਸਲੋਕ ਸਰਵਣ ਕਰਨ ਦਾ। ਕਈ ਭੈਣਾਂ ਬੀਬੀਆਂ ਅਤੇ ਕਈ ਵੀਰ ਬਜ਼ੁਰਗ ਆਪਦੇ ਦਾਸਰੇ 23 ਅਪ੍ਰੈਲ ਤੋਂ ਇਸ ਭੂਮੀ ਵਿੱਚ ਹਾਜ਼ਰ ਖਿਦਮਤ ਹੋਏ ਨੇ। ਗੁਰੂ ਸਵਾਰੇ ਰਾਮਗੜੀਆ ਲਾਂਡੀਆਂ ਗੁਰਦੁਆਰੇ ਦੇ ਪ੍ਰਬੰਧਕ ਸਾਹਿਬ ਜੀ ਦੇ ਉੱਦਮ ਨਾਲ ਇਹ ਸਾਰਾ ਸੰਯੋਗ ਬਣਿਆ ਅਤੇ ਇੱਥੋਂ ਦੇ ਮਹਾਨ ਕਾਬਲੇ ਦੀਦ ਅਤ ਸੁੰਦਰ ਮਨਮੋਹਣੇ ਗੁਰ ਅਸਥਾਨਾਂ ਅੰਦਰ ਕੀਰਤਨ ਕਰਨ ਦਾ ਇਤਫਾਕ ਬਣਿਆ। ਉਸੇ ਢੰਗ ਨਾਲ ਇਸ ਸੁਹਾਵਣੇ ਗੁਰੂ ਅਸਥਾਨ ਵਿਖੇ ਸ੍ਰੀ ਗੁਰੂ ਸਿੰਘ ਸਭਾ ਦੀ ਛਤਰ ਛਾਇਆ ਥੱਲੇ ਕੁਛ ਦਿਨ ਕੀਰਤਨ ਕਰਦਿਆਂ ਬੀਤ ਚੱਲੇ ਨੇ। ਭਈ ਕਿਤਨਾ ਮਹਾਰਾਜ ਜੀ ਦਾ ਆਪਦੇ ਹਿਰਦੇ ਅੰਦਰ ਮੁਹੱਬਤ ਹੈ, ਇਸ਼ਕ ਹੈ, ਜ਼ੌਕ ਹੈ, ਸ਼ੌਕ ਹੈ, ਮੁਰੱਬਤ ਹੈ ਕਿ ਨਿਤ ਨਿਤ ਵੀ ਆਪ ਜੀ ਆਉਂਦੇ ਹੋਏ ਅੱਕੇ ਨਹੀਂ ਹੋ, ਥੱਕੇ ਨਹੀਂ ਹੋ। ਅਤੇ ਦਾਸ ਰੋਜ਼ ਰੋਜ਼ ਕਈ ਨਵੇਂ ਹੀ ਚਿਹਰਿਆਂ ਦੇ ਦਰਸ਼ਨ ਕਰਦੇ ਨੇ। ਕੋਈ ਐਸਾ ਵੀ ਕਹਿ ਸਕਦਾ ਕਿ ਤੁਸੀਂ ਸੰਗਤ ਨੂੰ ਦੇਖਦੇ ਹੋ? ਇਹ ਤੁਸੀਂ ਵੇਖ ਲਓ ਕਿ ਅੱਖਾਂ ਹੋਣ ਤਾਂ ਦਿਸਦਾ ਹੈ ਜਾਂ ਨਹੀਂ ਦਿਸਦਾ। ਦੇਖਦੇ ਹਾਂ ਜ਼ਰੂਰ, ਦੇਖ ਤੁਸੀਂ ਵੀ ਤੇ ਦਾਸਾਂ ਨੂੰ ਵੇਖਦੇ ਹੀ ਹੋ, ਇਹ ਕੋਈ ਐਸੀ ਬਾਤ ਨਹੀਂ ਹੈ। ਪਰ ਕਿਤਨਾ ਉਤਸ਼ਾਹ ਹੈ ਆਪਦੇ ਹਿਰਦੇ ਅੰਦਰ ਕਿ ਰੋਜ਼ ਰੋਜ਼ ਗੁਰੂ ਮਹਾਰਾਜ ਜੀ ਦਾ ਸ਼ਬਦ ਸੁਣ ਕੇ ਵੀ ਅਤ੍ਰਿਪਤ ਰਹਿੰਦੇ ਹੋ। ਉਹ ਪਪੀਹਾ ਹੀ ਨਹੀਂ ਜਿਹੜਾ ਸਵਾਂਤੀ ਬੂੰਦ ਨਾਲ ਰੱਜ ਜਾਵੇ, ਉਹ ਮੱਛੀ ਨਹੀਂ ਹੁੰਦੀ ਜਿਹੜੀ ਪਾਣੀ ਦੀਆਂ ਅਸਗਾਹ ਗਹਿਰਾਈਆਂ ਅੰਦਰ ਵੀ ਤ੍ਰਿਪਤ ਹੋ ਜਾਏ। ਪਾਣੀ ਵਿੱਚ ਰਹਿੰਦਿਆਂ ਡੂੰਘਾਈਆਂ ਨਾਪਦਿਆਂ ਤੈਰਦਿਆਂ ਹੋਇਆਂ ਵੀ ਮੀਨਾ ਦੇ ਦਿਲ ਅੰਦਰ ਲੋਚ ਹੁੰਦੀ ਹੈ, ਅੱਗ ਲੱਗੀ ਰਹਿੰਦੀ ਹੈ, ਕਿਹੜੀ ਮਾਧੋ ਜਲ ਕੀ ਪਿਆਸ ਨਾ ਜਾਏ। ਮਾਂ ਮੈਨੇ ਧਰਤੀ, ਮਾਇਆ ਧੋ ਮੈਨੇ ਆਸਰਾ। ਮਾਧੋ ਮੀਨਸ ਜੋ ਸਾਰੀ ਰਚਨਾ ਦਾ ਆਸਰਾ ਰੂਪ ਹੈ, ਪਰਮੇਸ਼ਰ ਨਿਰੰਕਾਰ। ਮਾਧੋ ਹੇ ਵਾਹਿਗੁਰੂ, ਜਲ ਕੀ ਪਿਆਸ ਨਾ ਜਾਏ। ਅਤੇ ਪਿਆਸ ਵੀ ਇਹ ਜਲ ਤੋਂ ਦੂਰ ਬੈਠਿਆ ਨਹੀਂ, ਜਲ ਮਹਿ ਅਗਨ ਉਦੀ ਉੱਠੀ ਅਧਕਾਏ ਅਧਕਾਏ ਮੈਨੇ ਬਹੁਤ ਜਲ ਮੈਂ ਪਾਣੀ ਵਿੱਚ ਰਹਿੰਦਿਆਂ ਹੀ ਪਾਣੀ ਦੀ ਹੋਰ ਡੰਝ ਹੈ, ਤਿਸ਼ਨਗੀ ਹੈ, ਪਿਆਸ ਹੈ, ਤਲਬ ਹੈ, ਲੋਚ ਹੈ, ਤਮੰਨਾ ਹੈ, ਆਰਜ਼ੂ ਹੈ, ਡਿਜ਼ਾਇਰ ਹੈ, ਕੀ ਡਿਜ਼ਾਇਰ ਹੈ। ਮਾਧੋ ਜਲ ਕੀ ਪਿਆਸ ਨਾ ਜਾਏ ਤੇ ਜਲ ਮੈਂ ਅਗਨ ਉੱਠੀ ਅਧਕਾਏ। ਤੋ ਸਤ ਸੰਗਤ ਜੀ, ਹੇ ਵਾਹਿਗੁਰੂ ਤੂੰ ਜਲ ਨਿਦ ਨਿਦ ਮੈਨੇ ਗੰਜੀਨਾ ਸੋਰਸ ਮੰਬਾ ਖਜ਼ਾਨਾ ਮਰਕਜ਼ ਕੇਂਦਰ, ਤੂੰ ਤਾਂ ਜਲ ਦਾ ਭੰਡਾਰ ਹੈ, ਤੂੰ ਜਲ ਨਿਦ ਹੋ ਜਲ ਕਾ ਮੀਨ। ਕਬੀਰ ਸਾਹਿਬ ਜੀ ਕਹਿੰਦੇ ਨੇ ਤੂੰ ਜਲ ਨਿਦ ਹੋ ਜਲ ਕਾ ਮੀਨ, ਜਲ ਮੈਂ ਰਹੋ ਤੇ ਜਲੇ ਬਿਨ ਖੀਨ। ਇਸ ਲਈ ਇਹ ਪਿਆਰ ਆਪਦੇ ਦਿਲ ਅੰਦਰ ਰੋਜ਼ ਰੋਜ਼ ਤੱਕਿਆ ਹੈ ਤੇ ਨਿਤ ਨਿਤ ਨਵੇਂ ਹੀ ਗੁਰਸਿੱਖ ਭੈਣਾਂ ਵੀਰ ਮਾਤਾਵਾਂ ਬੀਬੀਆਂ ਅਜ਼ੀਜ਼ਾਨ ਬੱਚੇ ਬੱਚੀਆਂ ਆਏ ਨੇ। ਮਨ ਕਿਰਤ ਕਿਰਤ ਹੋਇਆ ਹੈ, ਜੀਵਨ ਦੀ ਰਾਹ ਉੱਤੇ ਚੱਲਦਿਆਂ ਇਹ ਅਕਾਲ ਪੁਰਖ ਨੇ ਸੰਯੋਗ ਬਣਾ ਦਿੱਤਾ ਹੈ। ਇੱਥੇ ਸਾਡੇ ਦਾਣੇ ਪਾਣੀ ਕੁਝ ਤੁਹਾਡਿਆਂ ਘਰਾਂ ਵਿੱਚ ਸਨ ਜੋ ਛਕਣ ਆਏ ਹੋਏ ਹਨ। ਜਿਸ ਦਿਨ ਤੱਕ ਹੋਣਗੇ ਛਕੇ ਜਾਣਗੇ, ਜਿਸ ਦਿਨ ਹੋਰ ਕਿਤੇ ਹੋਣਗੇ, ਚਿੱਠੀ ਪੱਤਰ ਆ ਰਿਹਾ ਹੈ, ਫਿਰ ਉੱਥੇ ਤੁਰ ਜਾਵਾਂਗੇ। ਤੋ ਖੈ, ਮੈਂ ਤਾਂ ਕਹਿ ਰਿਹਾ ਸੀ ਵੀ ਕੋਈ ਕਰਗਲ ਸੁਣਾਵੇ ਹਰ ਨਾਮ ਕੀ, ਕੋਈ ਕਰਗਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਤੋ ਸਤਸੰਗ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਥਮ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸਿੱਖ ਕੌਮ ਨੂੰ ਜ਼ਹੂਰ ਵਿੱਚ ਆਇਆ, ਨਮੂਦ ਵਿੱਚ ਆਇਆ, ਪ੍ਰਗਟ ਹੋਇਆ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਤੋਂ ਲੈ ਕੇ 500 ਕੁਛ ਵਰੇ ਹੀ ਹੋਏ ਨੇ, 500 ਕੁਛ ਵਰਸ ਹੋਏ ਨੇ। ਇਸ ਤੋਂ ਪਹਿਲੇ ਦੁਨੀਆ ਅੰਦਰ ਹੋਰ ਬੜੀਆਂ ਨੇਸ਼ਨਸ ਹਨ, ਕੌਮੀਅਤਾਂ ਹਨ, ਕੌਮਾਂ ਹਨ ਜੋ ਸਦੀਆਂ ਨੇ ਯੁੱਗਾਂ ਤੋਂ ਬਣੀਆਂ ਹੋਈਆਂ ਨੇ। ਉਹਨਾਂ ਕੌਮਾਂ ਦੇ ਕੋਲ ਆਪਣੇ ਕੇਂਦਰੀ ਅਸਥਾਨ ਨੇ ਮੱਥਾ ਟੇਕਣ ਨੂੰ, ਜੈਸਾ ਕਿ ਅਹਿਲੇ ਅਸਲਾਮ ਦੇ ਕੋਲ ਮੱਕਾ ਮਦੀਨਾ, ਮੱਕਾ ਮੁਅੱਜ਼ਮਾ, ਕਾਬਾ ਸ਼ਰੀਫ, ਅਤੇ ਉਹਨਾਂ ਦੇ ਹਿਰਦੇ ਅੰਦਰ ਇਤਨਾ ਦਾਸ ਨੇ ਦੇਖਿਆ ਹੈ ਪਿਆਰ ਵੀ ਉਹਨਾਂ ਕਦੀ ਮੱਕਾ ਵੇਖਿਆ ਵੀ ਨਾ ਹੋਵੇ, ਮੱਕੇ ਅਰਬ ਵਿੱਚੋਂ ਗਏ ਵੀ ਨਾ ਹੋਣ ਕਦੀ, ਪਰ ਦੁਨੀਆਂ ਦੇ ਕਿਸੇ ਹਿੱਸੇ ਅਤੇ ਖਿੱਤੇ ਵਿੱਚ ਰਹਿੰਦਾ ਹੋਵੇ ਮੁਸਲਮਾਨ, ਉਹ ਆਪਣੀ ਹਾਜਤ ਵੀ ਮੱਕੇ ਵੱਲ ਨੂੰ ਮੂੰਹ ਕਰਕੇ ਰਫਾ ਨਹੀਂ ਕਰਦਾ। ਅਦਬ ਦੀ ਇੰਤਹਾ ਹੈ, ਰਿਸਪੈਕਟ ਹੈ, ਆਪਣੀ ਹਾਜਤ ਵੀ ਉੱਧਰ ਨੂੰ ਮੂੰਹ ਕਰਕੇ ਨਹੀਂ ਰਫਾ ਕਰੇਗਾ, ਗੁਨਾਹ ਸਮਝਦਾ ਹੈ, ਪਾਪ ਸਮਝਦਾ ਹੈ। ਗੁਰੂ ਕਿਰਪਾ ਕਰੇ ਅਸੀਂ ਮਹਾਰਾਜ ਜੀ ਦੇ ਪ੍ਰਤੱਖ ਦੀਦਾਰ ਕਰਕੇ ਵੀ ਮੱਥਾ ਟੇਕਣ ਲੱਗੇ ਵੀ ਸਾਨੂੰ ਨਿਸ਼ਚਾ ਹੋਵੇ ਕਿ ਅਸੀਂ ਹਜ਼ੂਰੀ ਵਿੱਚ ਹਾਂ। ਬਸ ਇਸੇ ਤਰ੍ਹਾਂ ਕੱਲ੍ਹ ਹੀ ਦਾਸ ਨੂੰ ਆਦਰਯੋਗ ਸਰਦਾਰ ਸਾਹਿਬ ਜੀ ਦੱਸ ਰਹੇ ਸਨ, ਸ਼੍ਰੀ ਬਿੰਦਰਾ ਜੀ ਵੀ ਦੱਸ ਰਹੇ ਸਨ ਕਿ ਇੱਥੇ ਸਾਈਪ੍ਰਸ ਦੇ ਕੋਈ ਵੱਡੇ ਆਗੂ ਪ੍ਰੈਜ਼ੀਡੈਂਟ ਆਏ ਨੇ ਜਿਨ੍ਹਾਂ ਬਾਈਬਲ ਨੂੰ ਹੱਥਾਂ 'ਤੇ ਲੈ ਕੇ ਉਹਦੇ ਬੋਸੇ ਲਏ ਨੇ, ਕਿਸ ਕੀਤਾ ਹੈ, ਪਿਆਰ ਕੀਤਾ ਹੈ, ਸਜਦੇ ਅਦਾ ਕੀਤੇ ਨੇ। ਇਹ ਵੀ ਦਾਸ ਨੇ ਪੜ੍ਹਿਆ ਹੈ ਕਿ ਜਦੋਂ ਫਰਸ਼ਾਂ ਤੋਂ ਅਮੈਰੀਕਨ ਲੋਕ ਚੰਦਰ ਲੋਕ ਨੂੰ ਗਏ ਨੇ ਅਤੇ ਉਹ ਆਪਣੇ ਨਾਲ ਬਾਈਬਲ ਵੀ ਲਗਾਏ ਨੇ, ਆਪਣੇ ਇਸ ਆਕਾਸ਼ੀ ਸਫ਼ਰ ਵਿੱਚ, ਗਗਨੀ ਸਫ਼ਰ ਵਿੱਚ ਉਹ ਬਾਈਬਲ ਲਗਾਏ ਨੇ। ਤੋ ਕਹਿਣ ਦਾ ਭਾਵ ਕੀ ਹੈ, ਸਦੀਆਂ ਤੋਂ ਬਣੀਆਂ ਹੋਈਆਂ ਕੌਮਾਂ ਦੇ ਕੋਲ ਕੇਂਦਰ ਵੀ ਸੀ ਅਤੇ ਉਹ ਅਹਿਲੇ ਕਿਤਾਬ ਵੀ ਸਨ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਗੱਲ ਗੁਰੂਆਂ ਦੇ ਦਿਮਾਗ ਅੰਦਰ ਘਰ ਕਰ ਗਈ ਸੀ ਕਿ ਕੌਮ ਉਹੀਓ ਜ਼ਿੰਦਾ ਰਹਿ ਸਕਦੀ ਹੈ ਜਿਹਦੇ ਕੋਲ ਆਪਣਾ ਧਰਮ ਗ੍ਰੰਥ ਹੋਵੇ, ਕੌਮ ਉਹੀਓ ਜ਼ਿੰਦਾ ਰਹਿ ਸਕਦੀ ਹੈ ਜਿਹਦੇ ਕੋਲ ਆਪਣੀ ਜ਼ੁਬਾਨ 'ਤੇ ਲਿਪੀ ਹੋਵੇ, ਸਕ੍ਰਿਪਚਰਸ ਹੋਣ, ਕੌਮ ਉਹੀਓ ਜ਼ਿੰਦਾ ਰਹਿ ਸਕਦੀ ਹੈ ਜਿਹਦੇ ਕੋਲ ਆਪਣਾ ਕਾਬਾ ਹੋਵੇ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੁਰਦੇ ਫਰਮਾਨ ਅਨੁਸਾਰ ਇੱਕ ਕਾਬੇ ਦੀ ਬੁਨਿਆਦ ਰੱਖੀ, ਮੱਕੇ ਦੀ ਬੁਨਿਆਦ ਰੱਖੀ, ਯਰੂਸ਼ਲਮ ਵਾਂਗ ਇੱਕ ਤੀਰਥ ਬਣਾਇਆ ਜਿੱਥੇ ਇੱਕੋ ਇੱਕ ਮਿੰਟੀ ਨਾ ਆ ਸਕੇ, ਇੱਕੋ ਹੀ ਕੌਮ ਨਾ ਆਵੇ, ਇੱਕੋ ਹੀ ਸ਼ਕਲ ਦੇ ਬੰਦੇ ਨਾ ਆਉਣ, ਇੱਕੋ ਹੀ ਅਕਲ ਦੇ ਬੰਦੇ ਨਾ ਆਉਣ, ਇੱਕੋ ਆਸ਼ਾ ਦੇ, ਇੱਕੋ ਭਾਸ਼ਾ ਦੇ, ਇੱਕੋ ਦੇਸ਼ ਦੇ, ਇੱਕੋ ਵੇਸ ਦੇ ਬੰਦੇ ਨਾ ਆਉਣ, ਬਲਕਿ ਚੌਹਾਂ ਹੀ ਸਿਮਤਾਂ ਤੋਂ ਚਾਰੇ ਵਰਨ ਦਿਨ ਹੋਣ ਰਾਤ ਆਉਣ, ਪ੍ਰਭਾਤ ਆਉਣ, ਹੜ ਆਉਣ, ਹੁਨਾਲ ਆਉਣ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਆਉਣ। ਹਰਿਮੰਦਰ ਸਾਜਿਆ ਜਿਸ ਦੀ ਨਿਉ ਸਾਈ ਮੀਆਂ ਮੀਰ ਕੋਲੋਂ ਰਖਾਈ, ਜਦਕਿ ਹਾਲੇ ਬਾਬਾ ਬੁੱਢਾ ਜੀ ਵੀ ਉੱਥੇ ਸਨ, ਜਦਕਿ ਭਾਈ ਗੁਰਦਾਸ ਜੀਆਂ ਵਿਅਕਤੀਆਂ ਸਨ, ਲੇਕਿਨ ਹਜ਼ਰਤ ਮੀਨੁਲ ਇਸਲਾਮ ਉਰਫ ਮੀਆਂ ਮੀਰ ਉਹਦੇ ਕੋਲੋਂ ਹਰਿਮੰਦਰ ਸਾਹਿਬ ਜੀ ਦਾ ਬੁਨਿਆਦੀ ਪੱਥਰ ਰਖਾਇਆ। ਅੱਜ ਦੀ ਦੁਨੀਆ ਅੰਦਰ ਬੁਨਿਆਦੀ ਪੱਥਰ ਕਿਸੇ ਵਜ਼ੀਰ ਤੋਂ ਰਖਾਇਆ ਜਾਂਦਾ ਹੈ ਜਾਂ MLA ਤੋਂ ਰਖਾਇਆ ਜਾਂਦਾ ਹੈ, ਉਹ ਭਾਵੇਂ ਸ਼ਰਾਬ ਦਾ ਹੀ ਠੇਕੇਦਾਰ ਹੋਵੇ, ਪਰ ਗੁਰਦੁਆਰੇ ਦੀ ਨੀਂਹ ਰੱਖ ਜਾਵੇ ਸਾਡੀ, ਕਿਸੇ ਮੰਦਿਰ ਦਾ ਆਧਾਰ ਸ਼ਿਲਾ ਉਹ ਰੱਖ ਜਾਵੇ, ਉਹ ਭਾਵੇਂ ਛੱਤੀਆਂ ਪੱਤਣਾਂ ਦਾ ਤਾਰੂ ਹੋਵੇ ਪੰਜਾਬੀ ਦੇ ਅਖਾਣ ਅਨੁਸਾਰ, ਕਿੱਥੇ ਅਸੀਂ ਰਹਿ ਗਏ? ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਉਦੋਂ ਜਹਾਂਗੀਰ ਵਰਗੇ ਆਲਮਗੀਰ ਬਾਦਸ਼ਾਹ ਹਨ, ਬੜੇ ਬੜੇ ਨਾਮਵਰ ਬੰਦੇ ਹਨ, ਮਾਇਆਧਾਰੀ ਹਨ, ਜ਼ਰ ਜ਼ਨ ਜ਼ਮੀਨਾਂ ਵਾਲੇ ਹਨ, ਪਰਿਵਾਰਾਂ ਵਾਲੇ ਹਨ, ਲੇਕਿਨ ਆਪ ਜੀ ਦੀ ਨਿਗਾਹ ਕਿੱਥੇ ਟਿਕੀ? ਰਾਜਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਫੈਲੇ ਹੋਏ ਭਾਰਤ ਵਰਸ਼ ਅੰਦਰ, ਮੁਗਲ ਰਾਜ ਅੰਦਰ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਹ ਸਿੱਖੀ ਉਦੋਂ ਕਾਬਲ ਤੱਕ ਗਈ ਹੋਈ ਸੀ, ਕੰਧਾਰ ਤੱਕ ਗਈ ਹੋਈ ਸੀ, ਈਰਾਨ ਦੀਆਂ ਕੰਧਾਂ ਤੱਕ ਗਈ ਹੋਈ ਸੀ, ਪਰ ਇਸ ਸਾਰੇ ਵਾਤਾਵਰਨ ਅੰਦਰ, ਇਸ ਸਾਰੇ ਆਲਮ ਅੰਦਰ ਗੁਰੂ ਅਰਜਨ ਦੇਵ ਜੀ ਦੀ ਨਿਗਾਹ ਜੇ ਕੇਂਦਰਿਤ ਹੋਈ ਤਾਂ ਇੱਕ ਨਾਮ ਜਪਣ ਵਾਲੇ ਮੁਸਲਮਾਨ ਫਕੀਰ 'ਤੇ ਹੋਈ। ਉਹਨੂੰ ਬੁਲਾਇਆ, ਉਹ ਗੁਰੂ ਨੂੰ ਸਮਝਦਾ ਹੈ ਅਤੇ ਗੁਰੂ ਉਹਨੂੰ ਜਾਣਦਾ ਹੈ। ਤੋ ਕਹਿਣ ਦਾ ਭਾਵ ਹੈ, ਇਹ ਗੱਲ ਵੀ ਇੱਕ ਗੌਰਵਸ਼ੀਲ ਹੈ, ਬਾਇਸੇ ਫਖਰ ਹੈ, ਨਾਜ਼ ਵਾਲੀ ਹੈ ਕਿ ਜਦੋਂ ਸਾਡੇ ਹਰਿਮੰਦਰ ਦੀ ਹਰ ਬੰਦਾ ਉਹਨੂੰ ਸਾਡਾ ਕਹਿ ਸਕਦਾ ਹੈ, ਮੈਂ ਵੀ ਸਾਡਾ ਕਹਿੰਦਾ ਹਾਂ। ਜਦੋਂ ਹਰਿਮੰਦਰ ਦੀ ਨੀਂਹ ਰੱਖੀ ਗਈ ਅਤੇ ਹਰਿਮੰਦਰ, ਤੁਸੀਂ ਹੋਰ ਕਿਸਮ ਦੇ ਮੰਦਰ ਵੇਖੋਗੇ, ਵੱਖ ਵੱਖ ਨਾਂ ਦੇਖੋਗੇ, ਤੁਹਾਡੇ ਵਿੱਚੋਂ ਕੌਣ ਹੈ ਮਾਈ ਭਾਈ ਜਿਹਨੇ ਉਹ ਮੰਦਰ ਵੀ ਵੇਖਿਆ ਹੋਵੇ ਜਿਹਦਾ ਨਾਂ ਹਰਿਮੰਦਰ ਹੋਵੇ? ਮੈਂ ਸ਼ਿਵਾਂ ਦੇ ਮੰਦਰ ਵੇਖੇ, ਦੇਵੀ ਦੇ ਮੰਦਰ ਵੇਖੇ, ਬ੍ਰਹਮਾ ਦੇ ਮੰਦਰ ਵੇਖੇ, ਵਿਸ਼ਨੂੰ ਦੇ ਮੰਦਰ ਵੀ ਵੇਖੇ ਨੇ, ਲੇਕਿਨ ਕਲਕੱਤੇ ਦਾ ਕਈ ਦਫ਼ਾ ਜਾਣ ਦਾ ਇਤਫਾਕ ਹੋਇਆ, ਕੀਰਤਨ ਲਈ ਕਾਲੀ ਮਾਤਾ ਦਾ ਮੰਦਰ ਹੈ, ਸਾਰੇ ਹੀ ਪੂਜਣ ਯੋਗ, ਸਾਰੇ ਹੀ ਕਾਬਲੇ ਇਹਤਰਾਮ, ਸਾਰੇ ਹੀ ਇੱਜ਼ਤ ਦੇ ਕਾਬਲ, ਲੇਕਿਨ ਹਰਿਮੰਦਰ ਜੇ ਵੇਖਿਆ ਹੈ, ਭਗਵਾਨ ਦਾ ਮੰਦਰ ਜੇ ਵੇਖਿਆ ਹੈ, ਰੱਬ ਦਾ ਮੰਦਰ ਜੇ ਵੇਖਿਆ ਹੈ, ਤਾਂ ਡਿੱਠੇ ਸੱਭੇ ਥਾਵ ਵਿੱਚ ਵੇਖਿਆ ਹੈ। ਡਿੱਠੇ ਸੱਭੇ ਥਾਵ ਨਹੀਂ ਤੁਦ ਜਿਹਾ, ਬਦੋ ਪੁਰਖ ਬਦਾਤੇ ਤਾਂ ਤੂੰ ਸੋਹਿਆ, ਵਸਦੀ ਸਗਣ ਅਪਾਰ ਅਨੂਪ ਰਾਮਦਾਸਪੁਰ। ਜਿਹਦੀ ਉਪਮਾ ਨਾ ਹੋ ਸਕੇ, ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਏ ਨਹਾਈਐ ਰਾਮਦਾਸ। ਹਰਿਮੰਦਰ ਦੀ ਨੀਂਹ ਰੱਖੀ ਅਤੇ ਸਾਧ ਸੰਗਤ ਜੀ, ਅਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਮਹਾਨ ਕੰਮ ਕਰਨਾ ਉਹ ਬਕਾਇਆ ਹੈ। ਤੋ ਸਾਹਿਬਾਂ ਨੇ, ਜਿਵੇਂ ਆਪ ਰੋਜ਼ ਸੁਣਦੇ ਹੋ, ਜਾਣਦੇ ਵੀ ਹੋ, ਸੰਥਿਆ ਰੂਪ ਵਿੱਚ ਸ਼ਾਗਿਰਦਾਨਾ ਅੰਦਾਜ਼ ਅੰਦਰ ਦਾਸ ਵੀ ਬੇਨਤੀ ਕਰਦੇ ਨੇ ਕਿ ਕਿਤਨੇ ਧਿਆਨ ਨਾਲ, ਗੌਰ ਨਾਲ, ਖੋਜ ਨਾਲ, ਨਿਗਰਾਨੀ ਨਾਲ ਪਵਿੱਤਰ ਗੁਰਬਾਣੀ ਕੁਲੈਕਟ ਕੀਤੀ, ਸੰਗ੍ਰਹਿ ਕੀਤੀ, ਇਸ ਨੂੰ ਲਿਖਾਇਆ, ਅਤੇ ਕਈ ਕਈ ਖੇਚਲਾਂ ਵੀ ਆਪ ਨੂੰ ਹੋਈਆਂ, ਲੇਕਿਨ ਇੱਕ ਰਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਆਰਾਮਸਰ ਗੁਰਦੁਆਰੇ ਵਿਖੇ, ਜਿੱਥੇ ਬੜਾ ਇਕਾਂਤ ਅਤੇ ਸ਼ਾਂਤ ਵਾਤਾਵਰਨ ਹੈ, ਮਹਾਨ ਵਿਦਵਾਨ ਗੁਰਮਤ ਨੂੰ ਸਮਝਣ ਵਾਲੇ ਭਾਈ ਗੁਰਦਾਸ ਜੀ, ਜੇ ਕੋਈ ਪੁੱਛੇ ਕਿ ਗੁਰੂ ਗ੍ਰੰਥ ਸਾਹਿਬ ਕਿਨ ਲਿਖਿਆ ਹੈ, ਆਪ ਜਾਣਦੇ ਹੀ ਹੋ, ਕਈ ਬੱਚਿਆਂ ਨੂੰ ਮੈਂ ਇਹ ਗੱਲ ਦੱਸਦਾ ਹਾਂ ਕਿ ਉਹਨਾਂ ਤੋਂ ਕੋਈ ਪੁੱਛੇ ਜਿਹਨੂੰ ਮੱਥਾ ਟੇਕਦੇ ਹੋ, ਕਿਹਨੇ ਲਿਖਿਆ ਹੈ, ਤਾਂ ਇੱਦਾਂ ਦੱਸੋ, ਉਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਲਿਖਾਇਆ ਕਿਹਨੇ ਹੈ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਅਤੇ ਭਾਈ ਗੁਰਦਾਸ ਜੀ ਦੇ ਪਿਤਾ ਦਾ ਨਾਂ ਭਾਈ ਦਾਤਾਰ ਚੰਦ ਸੀ, ਹਿਸਟੋਰੀਕਲ ਟੱਚ ਹੈ। ਭਾਈ ਗੁਰਦਾਸ ਜੀ ਦਾ ਰੁਤਬਾ ਗੁਰੂ ਘਰ ਅੰਦਰ ਉਹ ਹੈ ਜੋ ਈਸਾਈਆਂ ਵਿੱਚ ਸੇਂਟ ਪਾਲ ਦਾ ਰੁਤਬਾ ਹੈ, ਜੋ ਮੁਸਲਮਾਨਾਂ ਅੰਦਰ ਹਜ਼ਰਤ ਇਮਾਮ ਆਜ਼ਮ ਅਲੈਹਿਸਸਲਾਮ ਦੀ ਪਦਵੀ ਹੈ, ਜੋ ਅਹਿਲੇ ਹਨੂਦ ਅੰਦਰ ਹਿੰਦੂ ਭਰਾਵਾਂ ਅੰਦਰ ਰਿਸ਼ੀ ਬਿਆਸ ਜੀ ਦਾ ਰੁਤਬਾ ਹੈ। ਗੁਰੂ ਘਰ ਵਿੱਚ ਭਾਈ ਗੁਰਦਾਸ ਜੀ ਦੀ ਜ਼ਾਤ ਨੂੰ ਇਹ ਰੁਤਬਾ, ਫਜ਼ੀਲਤ, ਰੈਂਕ, ਟਾਈਟਲ, ਖਿਤਾਬ, ਲਕਬ ਅਤੇ ਇੱਜ਼ਤ ਹਾਸਲ ਹੈ। ਤੋ ਭਾਈ ਸਾਹਿਬ ਜੀ ਤੋਂ ਇਹ ਬਾਣੀ ਲਿਖਾਈ, ਸਾਧ ਸੰਗਤ ਜੀ ਮੁਜਿਲਦ ਹੋ ਗਈ, ਭਾਵ ਇਹ ਕਿ ਜਿਲਦੇ ਦੀ ਬੱਜ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਉੱਤੇ ਹੋਰ ਵੀ ਕਈ ਬੀੜਾਂ ਲਿਖੀਆਂ ਗਈਆਂ, ਇਹਦੇ ਉਤਾਰੇ ਕਈ ਹੋਏ, ਲੇਕਿਨ ਉਹਨਾਂ ਉਤਾਰਿਆਂ ਵਿੱਚੋਂ ਪ੍ਰਵਾਨਿਤ ਉਤਾਰਾ ਇਹ ਹੈ ਜੋ ਜਿਸ ਦਾ ਪ੍ਰਕਾਸ਼ ਹੁੰਦਾ ਹੈ, ਜੋ ਹਰ ਸਟੇਜ ਉੱਤੇ ਵੇਖਦੇ ਹਾਂ, ਜਿਸ ਦੇ ਪਾਠ ਹੁੰਦੇ ਨੇ, ਜਿਹਨੂੰ ਅਸੀਂ ਸਾਰੇ ਮੱਥਾ ਟੇਕਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਤੋ ਸਾਧ ਸੰਗਤ ਜੀ, ਉਰਦੂ ਦਾ ਇੱਕ ਮੈਨੂੰ ਸ਼ੇਰ ਯਾਦ ਆਇਆ, ਉਰਦੂ ਦਾ ਅਨੁਭਵ ਸੁਣਾਓ। ਸਰ ਜਿਸ ਪਹਿਲਾਂ ਝੁੱਕ ਜਾਏ सर जिस पे ना झुक जाए उसे दर नहीं कहते। वेखो किवें धरती नूं चुम रहे हो आप। सर जिस पे ना झुक जाए उसे दर नहीं कहते, और दर तर पे जो झुक जाए उसे सर नहीं कहते। ध्यान रखना सिखने इस गल का। सर जिस पे ना झुक जाए उसे दर नहीं कहते, दर दर पे जो झुक जाए उसे सर नहीं कहते। गुरु ग्रंथ साहिब महाराज जी तो पहले भी अनेक धर्म ग्रंथ दिए गए ने, लिखे गए ने, पर असा यह वेखना है सारिया की इज्जत करनी है। समय अनुसार महापुरशा ने जो दुनिया की अगवाई की वह बजा है, योग है। गुरु ग्रंथ साहब कैसी विशालता है, सतयुग तै माणियो छल्यो बल बावन पायो, त्रेते तै माणियो राम रघुवंश कहायो, द्वापर कृष्ण मुरार कंस कृतार्थ कियो, उग्र सैन को राज अपह भगतै जन दियो, कलयुग प्रमाण नानक गुर अंगद अमर कहायो, श्री गुरु राज अब चल अटल आद पुरख फरमायो। आओ सारे रल के मूँह मिठा करो बाबे दी मिठी बाणी नाल, बाणी दे शब्द नाल, शब्द दी एक तुक नाल, ते टेक दी तुक नाल, बेस दी तुक नाल, सेंट्रल तुक नाल। मेरा ख्याल है कि मैं एको बारी बेनती करदा हाँ कि कोई रचना ऐसी ना हो जाए जिहड़ी इन्हां पवित्र शब्दों के नाल मुहर्रक ना हो सके, हिल ना सके, हरकत विच ना आवे। तो प्यार नाल तुसां वारी नाल ये तुक उचारण करनी है या नाल ही गाओ जी। आओ रल के गावीए, जमात करामात सारे सियाने समझते ने, जमाती तौर पर गाइए। गुरबाणी गावो भाई फायदा की हो, वो सफल सदा सुखदाई।
गुरबाणी गावो भाई
रीत का अंतरा बड़ा उच्चा जाता है। आप संगतां नूं खेचल होवेगी, आप जी दे सामने साथी गायन करते हैं, तुसां फिर सथाई की तुक ते गुरबाणी गावो भाई ते आसरा देना होवेगा। अंतरा सुन ही लो
जी। नानक नाम
भगत भगवान भगत श्री तुलसीदास जी का एक वाक याद आया, आप जी नाल सांझा करके फिर अगे चलदा। ये दास तां कहन लगा है, कई बारी दूर संगत बैठी होवे तां भी सारियां दे नेत्र मुंद नजर आउंदे ने, कई बारी रोशनी दी तेजी होवे, तेज रोशनी होवे तां भी अखियां खुलियां नहीं जापदियां। ते फिर यह भी एक तरीका है कि संगत नूं बुला के कन्ना दे राह पता लग जाए पे सारे अलर्ट ने, अटेंटिव ने, सावधान ने, एकाग्रचित ने। कदी कदी तो इदां करना पैंदा, इत्थे नेड़े नेड़े तो सारे दिसदे ने पे ठीक महाराज की कृपा ना तुसी फिरे टुरे हो, जलूस अंदर थकावट भी जरूर होवेगी। पर मेरी बेनती है कि भावें सानू थकावट ही है, पर गुरु की बाणी गाउणी एक सजावट भी है हिरदे की, दिमाग की। तो थकावट के विच हुंदियां भी सजावट का ख्याल रखिया है आप सब ने, हुण भी रखो। सजावट उही अच्छी हुंदी है जो गुरु महाराज जी के आशय अनुसार होवे। तो अर्ज किया है, तुलसीदास जी ने आख्या है कि परमेश्वर का नाम लैण लगे हाँ, वो गीत गाउण लगे हाँ, ਉਹਦੀ ਹਮਦ ਸਨਾ ਤਾਰੀਫ ਵਡਿਆਈ ਉਸਤਤ ਗੁਣਾ ਵਾਧ ਕਰਨ ਲੱਗਿਆਂ ਝਕਣਾ ਨਹੀਂ ਚਾਹੀਦਾ, ਡਾਵਾਂਡੋਲ ਨਹੀਂ ਹੋਣਾ ਚਾਹੀਦਾ ਵੀ ਮੈਂ ਇਸ ਤਰਜ਼ ਵਿੱਚ ਰਹਿ ਜਾਵਾਂਗਾ, ਇਸ ਰਾਗ ਵਿੱਚ ਰਹਿ ਜਾਵਾਂਗਾ, ਤਾਲ ਵਿੱਚ ਰਹਿ ਜਾਵਾਂਗਾ, ਤੁਕ ਆਉਂਦੀ ਹੈ ਜਾਂ ਥੋੜ੍ਹੀ ਆਉਂਦੀ ਹੈ, ਭਾਈ ਜ਼ਰੂਰ ਉਚਾਰਨ ਕਰਨੇ ਚਾਹੀਦੇ ਨੇ ਉੱਦਮ ਨਾਲ। ਉਹਨਾਂ ਕਿਹਾ ਮਹਾਰਾਜ ਜੇ ਪੂਰੀ ਤਰ੍ਹਾਂ ਨਾ ਗਾਇਆ ਜਾਏ ਤਾਂ ਵੀ ਕੋਈ ਫਾਇਦਾ ਹੁੰਦਾ ਹੈ। ਉਹਨੇ ਇੱਕ ਖਿਆਲ ਦਿੱਤਾ ਹੈ ਮਹਾਂਪੁਰਸ਼ਾਂ ਨੇ, ਗੋਸਵਾਮੀ ਤੁਲਸੀ ਦਾਸ ਜੀ ਨੇ, ਕਹਿੰਦੇ ਜਦੋਂ ਖੇਤ ਬੀਜਣ 'ਤੇ ਹੁੰਦਾ ਹੈ ਤਾਂ ਜ਼ਿਮੀਦਾਰ ਬੀਜ ਲੈ ਕੇ ਖੇਤ ਵਿੱਚ ਜਾਂਦਾ ਹੈ ਅਤੇ ਇਸ ਤਰ੍ਹਾਂ ਨਾਲ ਉਹ ਜਿਸਲੇ ਬੀਜ ਪਾਉਂਦਾ ਹੈ ਉਹਦੇ ਅੰਦਰ ਤਾਂ ਭਲਾ ਉਹ ਇਹ ਖਿਆਲ ਰੱਖਦਾ ਹੈ ਕਿ ਜਿਹੜਾ ਮੈਂ ਦਾਣਾ ਧਰਤੀ 'ਚ ਸਿੱਟਣ ਲੱਗਾ ਉਹ ਸਿੱਧਾ ਡਿੱਗਿਆ ਹੈ, ਡਿੰਗਾ ਡਿੱਗਿਆ ਹੈ, ਵੱਖੀ ਪਾਰ ਹੈ, ਸਿੱਧਾ ਹੈ, ਪੁੱਠਾ ਹੈ, ਸੱਜੇ ਡਿੱਗਿਆ, ਖੱਬੇ ਡਿੱਗਿਆ, ਖੜਮਾ ਹੈ ਜਾਂ ਲਿਟਮਾ ਹੈ, ਉਹ ਤਾਂ ਬਸ ਪਰਮੇਸ਼ੁਰ ਦੇ ਆਸਰੇ ਉੱਤੇ ਬੀਜ ਬੋਈ ਜਾਂਦਾ ਹੈ, ਦਾਣੇ ਸੁੱਟੀ ਜਾਂਦਾ ਹੈ, ਚਿੰਤਾ ਨਹੀਂ ਕਰਦਾ, ਆਸਰਾ ਪਰਮੇਸ਼ੁਰ ਦਾ ਹੈ ਕਿ ਕਿਵੇਂ ਡਿੱਗਦਾ ਹੈ ਕਿਵੇਂ ਨਹੀਂ ਡਿੱਗਦਾ, ਬਸ ਬੀਜ ਬੋਈ ਜਾਂਦਾ। ਤੁਲਸੀਦਾਸ ਜੀ ਕਹਿੰਦੇ ਨਤੀਜਾ ਪਤਾ ਕੀ ਹੁੰਦਾ ਹੈ, ਬਸ ਇਸੇ ਤਰ੍ਹਾਂ ਪ੍ਰਭੂ ਦੀ ਉਸਤਤ ਕਰਨ ਲੱਗਿਆਂ ਡਰੋ ਨਹੀਂ ਝਕੋ ਨਹੀਂ ਕਿ ਰਾਗ ਕੀ ਹੈ ਤਾਲ ਕੀ ਹੈ ਉੱਚਾ ਹੈ ਨੀਵਾਂ ਹੈ, ਉਤਸ਼ਾਹ ਨਾਲ ਗਾਓ। ਤੁਲਸੀ ਆਪਣੇ ਰਾਮ ਕੋ, ਉਹਨਾਂ ਇੱਕ ਦੋਹਾ ਲਿਖਿਆ ਹੈ, ਤੁਲਸੀ ਆਪਣੇ ਰਾਮ ਕੋ ਰੀਝ ਭਜੋ ਜਾਂ ਖੀਜ। ਮੈਂ ਹੁਣ ਤੁਹਾਨੂੰ ਕਹਿੰਦਾ ਨਾ ਵੀ ਸ਼ੌਕ ਨਾਲ ਕਹੋ, ਪਰ ਮੈਂ ਕਹਿੰਦਾ ਵੀ ਔਖ ਨਾਲ ਵੀ ਕਹੋ, ਸ਼ੌਕ ਨਾ ਕਹੋ ਧੰਨ ਭਾਲ, ਔਖ ਨਾ ਵੀ ਇਹ ਪਰਮੇਸ਼ੁਰ ਦਾ ਨਾਂ ਲਓ, ਫਿਰ ਕੀ ਫਾਇਦਾ ਹੋਊਗਾ। ਤੁਲਸੀ ਆਪਣੇ ਰਾਮ ਕੋ ਰੀਝ ਭਜੋ ਜਾਂ ਖੀਜ, ਭੋਏ ਪੜੇ ਸਭ ਉਗੇਗੇ ਉਲਟੇ ਸਿੱਧੇ ਬੀਜ। ਹਾਜ਼ਰੀ ਹੋਵੇਗੀ ਤੋ ਰਸਨਾ ਪਵਿੱਤਰ ਕਰੋ।
ਗੁਰਬਾਣੀ ਗਾਵੋ ਪਾਈ ਓ ਸਫਲ ਸਦਾ ਸੁਖਦਾਈ, ਗੁਰਬਾਣੀ ਗਾਵੋ ਪਾਈ ਸਫਲ ਸਦਾ ਸੁਖਦਾਈ, ਨਾਨਕ ਨਾਮ
ਪਾਤਸ਼ਾਹੀਆਂ ਨੇ। ਜੇ ਕੋ ਆਪ ਜੀ ਤੋਂ ਪੁੱਛੇ ਕਿ ਇੱਕੋ ਹੀ ਸੈਂਟੈਂਸ ਵਿੱਚ ਇੱਕੋ ਹੀ ਫਿਕਰੇ ਅੰਦਰ ਇੱਕੋ ਹੀ ਵਾਕ ਅੰਦਰ ਦੱਸੋ, ਉਹਨਾਂ ਰਲ ਕੇ ਦਸਾਂ ਹੀ ਗੁਰੂਆਂ ਨੇ ਅਤ ਉੱਤਮ ਕਾਰਜ ਕੀ ਕੀਤਾ ਹੈ, ਆਪਣੇ ਕੰਮਾਂ ਵਿੱਚੋਂ ਸਰਮੌਰ ਕੰਮ ਕੀ ਕੀਤਾ ਹੈ ਦੱਸੋ ਵੀ ਇੱਕੋ ਹੀ ਸੈਂਟੈਂਸ ਵਿੱਚ, ਤਾਂ ਇਹੀ ਉਹਦਾ ਜਵਾਬ ਹੈ ਕਿ ਦਸਾਂ ਗੁਰੂਆਂ ਨੇ ਰਲ ਕੇ ਪੰਥ ਦੀ ਸਾਜਨਾ ਅਤੇ ਸ਼੍ਰੀ ਗੁਰੂ ਗ੍ਰੰਥ ਦੀ ਸਾਜਨਾ ਕੀਤੀ। ਪੰਥ ਦੀ ਸਾਜਨਾ ਅਤੇ ਗ੍ਰੰਥ ਦੀ ਸਾਜਨਾ ਤੋਂ ਸਾਧ ਸੰਗਤ ਜੀ, ਕੌਮ ਨੂੰ ਮਹਾਰਾਜ ਜੀ ਨੇ ਹਰਿਮੰਦਰ ਇੱਕ ਕੇਂਦਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਤ ਬਖਸ਼ ਕੇ ਅਹਿਲੇ ਕਿਤਾਬ ਬਣਾ ਦਿੱਤਾ। ਜਿਹਨਾਂ ਕੌਮਾਂ ਕੋਲ ਭਾਵੇਂ ਉਹਨਾਂ ਕੋਲ ਤਲਵਾਰਾਂ ਤੋਪਾਂ ਟੈਂਕ ਫੌਜਾਂ ਪੁਲਿਸ ਕਿਤਨੀ ਹੋਵੇ, ਆਪਣੀ ਭਾਸ਼ਾ ਨਾ ਹੋਵੇ, ਆਪਣੀ ਲਿਪੀ ਨਾ ਹੋਵੇ, ਆਪਣਾ ਕੋਈ ਧਰਮ ਗ੍ਰੰਥ ਨਾ ਹੋਵੇ, ਆਪਣਾ ਕੋਈ ਕੇਂਦਰ ਨਾ ਹੋਵੇ, ਉਹ ਇੱਦਾਂ ਹੁਲਾਰੇ ਖਾਂਦੇ ਨੇ ਇੱਧਰੋਂ ਹਵਾ ਵਿੱਚ ਜਿਵੇਂ ਰੂੰ ਦਾ ਫੰਬਾ ਇਹਨੂੰ ਉੜ ਜਾਂਦਾ, ਉੱਧਰੋਂ ਮੁੜੇ 'ਤੇ ਇਹਨੂੰ ਮੁੜ ਪੈਂਦਾ, ਉਹਨਾਂ ਦੀ ਸ਼ਕਤੀ ਤੋਂ ਹਰ ਕੋਈ ਫਾਇਦਾ ਉਠਾਉਂਦਾ ਰਹਿੰਦਾ। ਗੁਰੂ ਸਾਹਿਬ ਜੀ ਨੇ ਕੌਮ ਨੂੰ ਕੇਂਦਰ ਦੇ ਦਿੱਤਾ ਅਤੇ ਧਰਮ ਗ੍ਰੰਥ ਦੇ ਦਿੱਤਾ। ਭਾਵੇਂ ਸਾਡੇ ਵੱਖ ਵੱਖ ਖਿਆਲ ਹੋਣ, ਲੇਕਿਨ ਇੱਥੇ ਆ ਕੇ ਅਸੀਂ ਸਾਰੇ ਇੱਕ ਹਾਂ, ਇਹ ਜੜ ਹੈ ਸਿੱਖੀ ਦੀ। ਤੋ ਸਤਸੰਗ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਮੁੱਚ ਜਿਵੇਂ ਅੱਜ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਹੇਠ ਗੁਰੂ ਕਾ ਜਲੂਸ ਨਿਕਲਿਆ ਹੈ, ਪ੍ਰੋਸੈਸ਼ਨ ਨਿਕਲਿਆ ਹੈ, ਆਪ ਜੀ ਨੇ ਕਦਮ ਕਦਮ ਨਾਲ ਤੁਰ ਕੇ ਆਪਣੇ ਕਦਮ ਸਫਲਾਏ ਨੇ, ਇਹ ਯਾਤਰਾ ਕੀਤੀ ਹੈ ਅਤੇ ਪਾਲਕੀ ਨੂੰ ਮੋਢਾ ਦੇ ਦੇ ਕੇ ਗੁਰੂ ਕੀਆਂ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਲਿਆਈਆਂ ਨੇ। ਐਨ ਇਸੇ ਤਰ੍ਹਾਂ ਜਦੋਂ ਮਹਾਰਾਜ ਜੀ ਦੀ ਭੀੜ ਸੰਪੂਰਨ ਹੋ ਗਈ, ਮੁਜਿਲਤ ਹੋ ਗਈ ਅਤੇ ਸੁੰਦਰ ਪਾਲਕੀ ਸਜਾ ਕੇ, ਜ਼ੀਨਤਾਂ ਲਾ ਕੇ, ਸਜਾਵਟਾਂ ਲਾ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿੱਚ ਸਜਾਇਆ ਅਤੇ ਰਾਮਸਰ ਗੁਰਦੁਆਰੇ ਤੋਂ ਕੀਰਤਨ ਹੁੰਦਿਆਂ, ਜਲੂਸ ਦੀ ਸ਼ਕਲ ਵਿੱਚ ਪੁਸ਼ਪ ਵਰਸ਼ਾ ਹੁੰਦਿਆਂ, ਇਤਰ ਰੇਜ਼ੀ ਹੁੰਦਿਆਂ, ਖੁਸ਼ਬੂਆਂ ਖਲੇਰਦਿਆਂ ਗੁਰੂ ਅਰਜਨ ਦੇਵ ਮਹਾਰਾਜ ਪਾਲਕੀ ਹਰਿਮੰਦਰ ਸਾਹਿਬ ਵੱਲ ਨੂੰ ਲਿਆਉਣ ਵਾਸਤੇ ਤਿਆਰ ਹੋਏ। ਜਿਵੇਂ ਬੱਦਲ ਚੜ੍ਹ ਕੇ ਆਉਂਦੇ ਨੇ ਤਿਵੇਂ ਗੁਰੂ ਕੀ ਸਿੱਖੀ ਆਈ ਹੈ। ਸਾਰੇ ਹਿੰਦੁਸਤਾਨ ਵਿੱਚ ਧੁੰਮ ਮੱਚ ਗਈ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਲਿਖਣੀ ਲਿਖਾਣੀ ਸ਼ੁਰੂ ਕੀਤੀ। ਸਾਰੇ ਦੇਸ਼ ਵਿੱਚ ਧੁੰਮ ਮੱਚ ਗਈ ਸੀ, ਸਾਰੇ ਮਜ਼ਹਬ ਵਿੱਚ ਧੁੰਮ ਮੱਚ ਗਈ ਸੀ, ਸਾਰੇ ਆਲਮਾਂ ਦੀ ਸੁਰਤ ਇੱਧਰ ਕੇਂਦਰਿਤ ਹੋ ਗਈ ਸੀ। ਜਿਵੇਂ ਆਪ ਦੇ ਦਾਸਰੇ ਨੇ ਕੱਲ੍ਹ ਭਗਤਾਂ ਦੀ ਗੱਲ ਕੀਤੀ ਹੈ, ਤਾਂ ਸਤਸੰਗ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਦਿਨ ਪਾਲਕੀ ਵਿੱਚ ਸੁਸ਼ੋਭਿਤ ਹੋ ਕੇ ਹਰਿਮੰਦਰ ਸਾਹਿਬ ਆਉਣ ਦਾ ਦ੍ਰਿਸ਼ ਸੀ, ਉਹ ਕੈਸਾ ਖੂਬਸੂਰਤ ਹੋਵੇਗਾ। ਲੋਕ ਫੁੱਲਾਂ ਦੀ ਬਾਰਿਸ਼ ਕਰਦੇ ਨੇ, ਲੋਕ ਇਤਰ ਡੋਲ ਰਹੇ ਨੇ, ਲੋਕ ਸ਼ਰਧਾ ਦਿਖਾ ਰਹੇ ਨੇ, ਲੋਕ ਮਾਇਆ ਬਰਸਾ ਰਹੇ ਨੇ। ਲੱਗੀ ਬਰਸਨ ਲਕਸ਼ਮੀ ਲਕਸ਼ਮੀ। ਹੁਣ ਤੱਕ ਵੀ ਜਦੋਂ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੁੰਦਾ ਹੈ ਅਤੇ ਅੰਮ੍ਰਿਤ ਵੇਲੇ ਕਦੀ ਉਚੇਚੇ ਤੌਰ 'ਤੇ ਉੱਠ ਕੇ ਵੇਖੋ ਕਿਵੇਂ ਇੱਧਰੋਂ ਉੱਧਰੋਂ ਜਿੱਥੇ ਵੀ ਕੋਈ ਖਲੋਤਾ ਹੈ ਉੱਥੋਂ ਗੁਰੂ ਦੀ ਦਿੱਤੀ ਦਾਤ ਵਿੱਚੋਂ ਮਾਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕਰ ਰਿਹਾ ਹੈ। ਛੱਤ ਵੱਲੋਂ ਵੀ ਆਉਂਦੀ ਹੈ, ਖਲੋਤਿਆਂ ਵੱਲੋਂ ਵੀ ਆਉਂਦੀ ਹੈ। ਇਹ ਉਸੇ ਦਿਨ ਦੀ ਯਾਦ ਮਨਾਈ ਜਾਂਦੀ ਹੈ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ, ਲਕਸ਼ਮੀ ਬਰਸਦੀ ਹੈ ਗੁਰੂ ਦੇ ਘਰ ਉੱਤੇ। ਕੁਝ ਵਿਚਾਰਵਾਨਾਂ ਦਾ ਇਹ ਵੀ ਖਿਆਲ ਹੈ ਲਕਸ਼ਮੀ ਮੁਰਾਦ ਹੈ ਦੌਲਤ, ਜ਼ਰ ਗੁਰੂ ਨਾਨਕ ਦੇਵ ਮਹਾਰਾਜ ਤੋਂ ਪਿੱਛੇ ਪਿੱਛੇ ਰਹੀ ਪਰ ਹੁਕਮ ਵਿੱਚ ਰਹੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੇਲੇ ਥੋੜ੍ਹੀ ਨੇੜੇ ਆ ਗਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਦਰਵਾਜ਼ੇ ਕੋਲ ਆ ਗਈ। ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦਾ ਵੇਲਾ ਆਇਆ, ਇਹਨੇ ਵੀ ਇਲਤਜਾ ਕੀਤੀ ਕਿ ਮੇਰਾ ਵੀ ਜਨਮ ਸਫਲ ਹੋ ਜਾਏ। ਸਾਨੂੰ ਤਾਂ ਇੱਕ ਮਹਾਂਪੁਰਸ਼ ਕਹਿੰਦੇ ਸੀ ਕਿ ਨੋਟ ਵੀ ਸ਼ਹਾਦਤ ਦੇਣਗੇ, ਵਿਟਨੈਸ ਦੇਣਗੇ, ਪੇਨ ਮੈਨੂੰ ਭਲੇ ਪਾਸੇ ਵਰਤਿਆ ਹੈ। ਇਹਨੇ ਗੁਰੂ ਕੀਆਂ ਸੰਗਤਾਂ ਲਈ ਵਰਤਿਆ ਹੈ, ਇਹਨੇ ਸਮਾਜ ਦੇ ਭਲੇ ਲਈ ਵਰਤਿਆ ਹੈ, ਇਹਨੇ ਉੱਨਤੀ ਲਈ ਵਰਤਿਆ ਹੈ, ਅਤੇ ਜਿਹੜੇ ਨੋਟ ਅਸੀਂ ਕਦੂਰਤ ਲਈ ਵਰਤਦੇ ਹਾਂ, ਰੱਸਾਕਸ਼ੀ ਲਈ ਵਰਤਦੇ ਹਾਂ, ਮੁਕੱਦਮੇਬਾਜ਼ੀ ਲਈ ਵਰਤਦੇ ਹਾਂ, ਹੁੰਦੀ ਉਹ ਗੁਰੂ ਕੀ ਗੋਲਕ ਹੈ ਜਾਂ ਕੋਈ ਹੋਰ ਆਪਣੇ ਅਯਾਸ਼ੀ ਲਈ ਵਰਤਦੇ ਹਾਂ, ਉਹ ਸਾਡੇ ਖਿਲਾਫ ਸ਼ਹਾਦਤ ਦੇਣਗੇ। ਹੇ ਪਰਮੇਸ਼ੁਰ, ਤੂੰ ਕਿਹੜੇ ਨਾਪਾਕ ਮਨੁੱਖ ਨੂੰ ਮੈਂ ਦੇ ਦਿੱਤਾ, ਮੈਂ ਕਿੱਥੇ ਚਲਾ ਗਿਆ। ਤੋ ਮਹਾਂਪੁਰਸ਼ ਤੋ ਲਕਸ਼ਮੀ ਆਈ ਗੁਰੂ ਰਾਮਦਾਸ ਦੇ ਬੂਹੇ ਉੱਤੇ, ਗੁਰੂ ਰਾਮਦਾਸ ਦੇ ਦਰ ਉੱਤੇ ਇਹਨੇ ਨੱਕ ਰਗੜੇ। ਤੋ ਮਹਾਰਾਜ ਨੇ ਕਿਹਾ ਕੀ ਗੱਲ ਹੈ? ਆਖਣ ਲੱਗੀ ਬਾਬੇ ਨਾਨਕ ਨੇ ਮੈਨੂੰ ਪਿੱਛੇ ਪਿੱਛੇ ਰੱਖਿਆ ਹੈ ਅਤੇ ਮੈਂ ਤਰਲੇ ਲੈਂਦੀ ਸਾਂ, ਰਹੀ ਹੁਕਮ ਵਿੱਚ ਹਾਂ। ਦੂਜੇ ਅਤੇ ਤੀਜੇ ਪਾਤਸ਼ਾਹ ਨੇ ਮੈਨੂੰ ਨੇੜੇ ਹੋਣ ਦਾ ਹੁਕਮ ਦਿੱਤਾ ਹੈ, ਮੈਂ ਇਲਤਜਾ ਕਰਦੀ ਹਾਂ ਕਿ ਮੇਰਾ ਛੁਟਕਾਰਾ ਵੀ ਤੇਰੇ ਚਰਨੀ ਲੱਗਣ ਤੋਂ ਬਿਨਾਂ ਨੇ। ਗੁਰੂ ਰਾਮਦਾਸ ਮਿਹਰ ਕਰ ਚਰਨੀ ਲਾ। ਅਤੇ ਮਹਾਰਾਜ ਨੇ ਕਿਹਾ ਫਿਰ ਤੂੰ ਦਰ ਲੰਘਿਆ, ਦਰ ਲੰਘਿਆ, ਦੇਵੜੀ ਸਾਹਿਬ ਲੰਘ ਕੇ ਹਰਿਮੰਦਰ ਸਾਹਿਬ ਤਾਂ ਆ ਗਈ। ਤੋ ਸਤਸੰਗ ਜੀ ਲੱਗੀ ਬਰਸਨ ਲਕਸ਼ਮੀ, ਗੁਰੂ ਅਰਜਨ ਦੇਵ ਮਹਾਰਾਜ ਪਾਲਕੀ ਸਜਾ ਕੇ ਲਿਆ ਰਹੇ ਨੇ, ਸੰਗਤਾਂ ਉਤਸ਼ਾਹ ਨਾਲ ਸੇਵਾ ਕਰ ਰਹੀਆਂ, ਸ਼ਬਦ ਗਾ ਰਹੀਆਂ ਨੇ। ਬਾਬਾ ਬੁੱਢਾ ਜੀ ਪਾਲਕੀ ਨੂੰ ਲੱਗੇ, ਭਾਈ ਗੁਰਦਾਸ ਜੀ ਨੇ ਪਾਲਕੀ ਨੂੰ ਹੱਥ ਲਾਇਆ, ਮੁੱਖੀ ਮੁੱਖੀ ਸਿੱਖ ਆਏ, ਹਿੰਦੂ ਮੁਸਲਮਾਨ ਸਭ ਸਿੱਖ ਸਾਰੇ ਇਕੱਤ੍ਰਿਤ ਹੋਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਦੀ ਪਾਲਕੀ ਨੂੰ ਮੋਢਾ ਲਾਉਂਦੇ ਨੇ, ਕਦੀ ਦੋਹੀਂ ਹੱਥੀਂ ਬੜੇ ਬਸੰਤ ਅਦਬ ਇਜ਼ਤ ਨਾਲ ਚੌਰ ਕਰਦੇ ਆ ਰਹੇ ਨੇ। ਮਹਾਰਾਜ ਜੀ ਦੀ ਸਵਾਰੀ ਹਰਿਮੰਦਰ ਸਾਹਿਬ ਵਿਖੇ ਆ ਗਈ। ਇਹ ਇੱਕ ਅਲੌਕਿਕ ਬਾਤ ਹੈ, ਇੱਦਾਂ ਕਦੀ ਹੋਇਆ ਨਹੀਂ, ਯੁੱਗਾਂ ਦੀਆਂ ਕੌਮਾਂ ਤੋਂ ਨਹੀਂ ਹੋਇਆ। ਤੋ ਸਤਸੰਗ ਜੀ ਕਹਿੰਦੇ ਨੇ ਸੁੰਦਰ ਪੀੜਾ ਡਾਇਆ ਗਿਆ, ਅਤ ਕੀਮਤੀ ਰੁਮਾਲ ਵਿਛਾਏ ਗਏ, ਬੜ ਮੁੱਲੇ ਉੱਥੇ ਚਾਦਰੇ ਵਿਛਾਏ ਗਏ, ਅਤ ਸੁੰਦਰ ਚਾਨਣੀ ਚੰਦੋਇਆ ਤਾਣਿਆ ਗਿਆ, ਅਤੇ ਚੰਦਨ ਦੀ ਲੱਕੜੀ ਦਾ ਅਤ ਸੁੰਦਰ ਅਤੇ ਵਡਮੁੱਲਾ ਚੌਰ ਸਾਹਿਬ ਆਇਆ। ਗੁਰੂ ਸਾਹਿਬ ਮਹਾਰਾਜ ਜੀ ਦੇ ਹੁਕਮ ਨਾਲ ਸਾਰੀ ਸਿੱਖੀ ਬੈਠੀ ਦੇਖ ਰਹੀ ਹੈ। ਮਹਾਰਾਜ ਨੇ ਕਿਹਾ ਗੁਰੂ ਨਾਨਕ ਦੇ ਸਾਜੇ ਹੋਏ ਪੂਜਣ ਯੋਗ ਸਨਮਾਨ ਯੋਗ ਸਰਮੌਰ ਕਰਨ ਵਾਲੇ ਬਾਬਾ ਬੁੱਢਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਬਾਬੇ ਹੱਥ ਜੋੜ ਕੇ ਆਖਿਆ ਮੇਰੀ ਕਰਨੀ ਉੱਚੀ ਨਹੀਂ, ਮੇਰਾ ਜੀਵਨ ਏਡਾ ਉੱਚਾ ਨਹੀਂ ਕਿ ਮੈਂ ਸ਼ਬਦ ਗੁਰੂ ਮਹਾਰਾਜ ਜੀ ਨੂੰ प्रकाश करा। गुरु अर्जन देव महाराज ये सिफतां ये वडियाईयां आप जी विच ही हन। मैं तो दुनियादार हाँ, मैं एडी वडियाई का मालिक ने। गुरु महाराज ने फिर आखिया बाबा बुढ़ा जी केंद्रीय स्थान उत्ते केंद्रीय धर्म ग्रंथ प्रकाश करो, थोड़े उत्ते बख्शिश हुई है। गुरु नानक देव जी दियां अमै दृष्ट निगाह ने थानू ढूंढ के अपना बनाया है। तो बाबा जी सत बचन कह के फिर अगे आउंदे ने। सतसंग जी कुछ सिखा ने नाल होके रमाले विछाए ते नाल प्रकाश कराउना शुरू किया। अपना फर्ज समझ के अत सुचम नाल स्वच्छ होके रमाले विछाउंदे ने। मैं कई बार वेख्या कि गुरुद्वारे कोई भी मत्था टेकन आने वाला वह 5 बजे आवे 6 बजे आवे या 10 बजे आवे, यतन करता है ग्रंथी नू होड़न दा टोकन दा और माले च वाल पिया ते तू कढ़ दे तेरे च भी बल ने, तू भी सेवादार है। गुरु ग्रंथ साहब दा हर मनुख गलती कर सकता है, हर मनुख स्लिप हो सकता है। इंसान जो होया गलती तो मनुख दे खमीर च गुजी हुई है। टू आर इज ह्यूमन, कौन है जो भुलिया ना हो। एक अंग्रेज ने कहा जे दुनिया के वड्डे वड्डे बंदे अपनियां गलतियां दसन तो अद्धी दुनिया उन्होंने मनणों ही हट जाए। ये उन्हां दी हुशियारी है कि गलतियां ते पर्दा पाते हैं। मेरी चलाकी है कि मैं नाल दिया नूं पता ना लगन देवां। तो हर किसी का फर्ज है। कुछ गुरसिख अगे होए, बाबा बुढ़ा जी दे नाल हाथ वटाया, रल के प्रकाश किया। गुरु अर्जन देव गल विच पल्ला पा के ते पल्ले दे नाल अपना लंबा दाड़ा फड़ के खलोते हुए ने। संगतां तक रहीआं ने, कमाल होई, अज पहला दिन है। तो सतसंग जी जिस वेले प्रकाश होया मैं विसर गया। मेरी इच्छा सी कि अज मैं आप जी के सामने वह हुक्मनामा साथियों लैके दास गाँवे वह कीर्तन करते जो पहले दिन आया सी, लेकिन मेरी खोज हाले पूरी नहीं हो सकी। संगत विचों भैणा मातावान बीबिया या वीर बजुर्गों किसी को पता हो ते कृपा करके ये प्रसाद बख्शन की खेचल करनी। मैं इस गल तो कभी संकोच नहीं करता कि आ चीज़ का मैनू नहीं पता, ये कह खबनी नीवे आ जाएंगे कोई घट जाऊगी गल कटू नहीं, थोड़े दसन नाल सानू आ जाएगी ते अपनी मालूमात विच वाधा हो जाएगा। इसलिए जे किसी नू पता हो बे, जैसा कि गुरु की बख्शिश है सरदार नरिंदर सिंह जी इतिहास के बड़े मुश्ताक ने खोजी ने, जे उन्हां नू पता हो बे जा होर किसी नू कि पहला हुक्मनामा की आया सी वो दसन का यतन करना, उन थोड़ी बख्शिश नाल दास ढूंढ के हटेगा भावें किवें भी मिले। कि जिस दिन पहला प्रकाश होया बाबे बुढ़े दे राही सानू अकाल पुरख ने गुरु ग्रंथ साहिब जी का पहला हुक्मनामा ते वाक की दिता है। तो सतसंग जीओ बाबा बुढ़ा जी ने जिसले प्रकाश किया ते सारी संगत बड़ी हैरान है कि गुरु अर्जन देव महाराज का सिर चुकदा चुकदा सजदे विच आ गया, धरती ते लग गया ते हुण इहनां नूं उठण दा ही चेता भुल गया, नमस्कार विचों उठना ही भुल गया। वाह वाह। ढेर चिर बाद गुरु अर्जन देव जी उठे, जिमें कि नरिंदर सिंह जी रोज दसते ने, इतिहास दसदा है कि उस दिन तो बाद गुरु अर्जन देव महाराज कभी हरिमंदर साहब अंदर गुरु ग्रंथ साहब जी के बराबर नहीं बैठते। महाराज जी के सुख आसन वेले हुण तक भी अकाल तख्त साहब विखे उन्हां दे नां दा एक चादरा जिस पंगे ते गुरु साहब जी विराजमान हुंदे ने, आराम फरमाउंदे ने, आराम फरमाते ने, उहदे हेठां गुरु अर्जन देव जी का चादरा विछदा है। उन्होंने उदों तो ये रस्म चली आती है, प्रतीक है उस महाराज जी दे उस वक्त दी कि महाराज ने कहा पलंगां दे मालिक, तख्तां दे मालिक, चौर दे मालिक, ताज दे मालिक, हुक्म दे मालिक गुरु ग्रंथ साहिब महाराज हुण आ गए ने। अर्जन देव नीवें बैठेगा, अर्जन देव पुंजे ही सोया करेगा। तो सतसंग जी गुरु अर्जन देव जी के नाम उत्ते अज भी इस तरह हो रहा है। कदी अमृतसर साहब जाओ तो यतन करो, जिस वेले पहला प्रकाश हुंदा है, प्रकाश तो पहला चौकी हुंदी है, शायद वो 2:30 बजे कीर्तन आरंभ हुंदा है या 2 बजे, उन्हूं 3 पहरे की चौकी कहिंदे ने। उस तो बाद सही 3 बजे आसा दी वार का कीर्तन शुरू हुंदा है, 3:05 तो नहीं हुंदा, उत्थे 3 बजे ही 3 बजदे ने ते 3 बजे कीर्तन शुरू हो जाता है। आप दे दासियां नूं आप जी की चरण धूर दे सदके नाल जदों भी उत्थे जाण दा इतफाक होवे प्रबंधक साहिबान ते हजूरी कीर्तनी यह कहिंदे ने कि तुसीं आसा दी वार दा ही कीर्तन सुनाओ। तो 3 बजे कीर्तन शुरू होकर 6 बजे तक कीर्तन चलता है। इस दे विचकार गुरु ग्रंथ साहब महाराज की सवारी आती है। जदों इतफाक बने शुरू तो लैके यतन करो देखण दा भी किवें गुरु ग्रंथ साहब महाराज आते हैं, किवें संगतां उड़ीक कर रही ने गुरु ग्रंथ साहब महाराज की, किवें शाम सुख आसन वास्ते गुरु ग्रंथ साहब जी जाहो जलाल नाल तुझको इत शाम नाल कजरो मंत्रित नाल जाते हैं, तो किवें संगतां मूंढे डाह डाह के गुरु रामदास जी दी आसीसां ते बख्शीशां लैंदियां ने। एक अलौकिक दृश्य है उत्थे दा। तो सतसंग जी गुरु अर्जन देव महाराज जिस वेले बैठे ने ते संगत विचों मुखी मुखी बंदियां ने बड़ी निम्रता दे नाल गुरु अर्जन देव महाराज उत्ते कुछ सवालात किए, कुछ पूछिया कि महाराज अगे भी धार्मिक ग्रंथ मौजूद ने पर ऐदा तो कदी नहीं होया, ऐदा तो किसी ने किया जिमें तुसी हजारा रुपए का कड़ा प्रसाद बनाया है, दान पुन हो रहा है, संगतां दस देख रही ने, प्रकाश होया है, तो पहले दिन प्रकाश ये महाराज आप मथा टेकते रजते नहीं हो, थकते नहीं हो, चाओ नहीं पूरा हुंदा, कृपा करो सानू दसो ये गल की है, ये गल की है। तो गुरु अर्जन देव महाराज ने जो जवाब दिता दास गुरबलास पातशाही 6वीं दे 77 सफे तो बोल रहा है, जिन्हें वीर पढ़िया होवे या फिर देखना होवे ते प्यार नाल सुनना। गुरु महाराज जी ने जो उस वेले वाक कहे ओनू इस तरह नाल फरमाया, इत्थों ले ले गुरु ग्रंथ। हाँ जी
गुरु ग्रंथ कल युग भयो श्री गुरु रूप महान।
गुरु महाराज जी ने आख्या थोड़े जे शब्दों के संग्रह जदों एक गुरु ग्रंथ साहिब महाराज अपने छोटे रूप में कुछ शब्दों के संग्रह सन उदों इन्हों का नाम किताब सी आसा हथ किताब कछ। जदों कुछ होर बाणी कलैक्ट हो गई तो उदों पोथी परमेशर का थान इहदा नाम रखा गया। हुण जदों सारी बाणी 15 भगतों की बाणी ते 5 गुरुआं की बाणी उस वेले दे प्रकाश विच 5 गुरुआं की बाणी सी, हुण दे प्रकाश विच 6 गुरुआं की बाणी है। दस कुछ दिन गुरु ग्रंथ साहिब जी दे संबंध अंदर ही सेवा करनगे, ए हौली हौली मजमून हाले चलेगा। तो पट्टा 11 भट्टां की बाणी, 7 ते बलवंत की रामकली वार, मरदाना जी का 1 श्लोक, ते फिर सद श्री सुंदर जी वालों इत आदिक बाणी हुण सारी संग्रह हो गई है। हुण इहदा नाम किताब नहीं रहा, हुणे पोथी परमेश्वर का थान पोथी तो उठ के इहदा नाम श्री गुरु ग्रंथ साहिब हो गया है। तो सतसंग जी हाले महाराज ने संकेत तो कर दिता कि गद्दी दे सही मालक आ गए ने, पर पूर्ण तौर पर गुरता इन्हों गुरु गोबिंद सिंह महाराज नदेड़ साहब विखे गोदावरी के किनारे श्री सचखंड हजूर साहब विखे देंगे। तो सतसंग जी संगत पूछया महाराज वेद हैं, पुराण हैं, कुरान है, जंबूर है, तौरेत है, अंजील है, बाइबल है, होर इस तरह कुतबे मुकदसा ने, अज जो तुसा परिक्रमा करते हो, प्रदक्षिणा लेंदे हो, मथे टेकते हो, थानू वेख वेख के सारी सिक्खी भी इदा करती है, सानू दसो तो सही महाराज ये की गल है, ये नवी गल की होई है। तो गुरबलास दे करता ने इउं लिखिया है, महाराज जी ने जो आख्या उहदा अनुवाद गुरबलास पातशाही 6वीं। हाँ जी
गुरु ग्रंथ कल युग भयो श्री गुरु रूप महान।
संगत जी ए गुरु ग्रंथ साहिब महाराज गुरुआं सिर गुरु बनिया है। गुरु ग्रंथ कल युग भयो श्री गुरु रूप महान, गुरु ते श्री गुरु, श्री गुरु रूप महान। कोई गुरु बोले तो बिना उपदेश नहीं दे सकता हुंदा, ते तारन वाला किसे गुरु दा शरीर नहीं होया करदा, ते शरीरां विच पूरे गुरु 10 पातशाहियां हो गए ने जिन्हां ने लोकां दे परोपकार नूं मुख रख के लुकाई दे भले लई किहड़ा दुख है जिहड़ा हस हस के नहीं चलिया। मैं नहीं कहिंदा कि अज आगू नहीं हन, उस्ताद नहीं हन, प्रोफेसर नहीं हन, प्रिंसीपल नहीं हन, रूहानियत वाले नहीं हन, स्पिरिचुअलिज्म वाले बंदे नहीं हन, परमार्थी गल्लां वाले नहीं हन, लेकिन गुरु कहलाउणा थोड़ी जे गल नहीं है। गुरु सरबंस दे दिंदा है, वो कहिंदा ठहरो ठहरो ए हकूमत तलवार रोक, अद रुख कर आनंदपुर साहब वल, ਲੋਕਾਂ ਦੇ ਪਿਤਾ ਨਾ ਮਾਰ, ਹਾਲੇ ਮੇਰਾ ਪਿਤਾ ਜਿੰਦਾ ਇੱਧਰ ਆ। ਗੁਰੂ ਕਹਿੰਦਾ ਹੈ ਜ਼ਾਲਮ ਸਾਮਰਾਜ ਲੋਕਾਂ ਦੇ ਘਰ ਨਾ ਉਜਾੜ, ਹਾਲੇ ਮੇਰਾ ਆਨੰਦਪੁਰ ਵਸਦਾ, ਇਹਦੀ ਇੱਟ ਨਾ ਲਿੱਟ ਬਜਾ ਲਾ ਪਹਿਲੇ। ਤੂੰ ਲੋਕਾਂ ਦੇ ਪੁੱਤਰ ਨਾ ਮਾਰ, ਹਾਲੇ ਮੇਰੇ ਕੋਲ ਚਾਰ ਬੱਚੇ ਪਏ ਨੇ, ਇਹਨਾਂ ਉੱਤੇ ਆਪਣੀ ਤਲਵਾਰ ਦੀ ਅਜ਼ਮਾਇਸ਼ ਕਰ ਲੈ। ਏਦਾਂ ਦਾ ਗੁਰੂ ਨਹੀਂ ਲੱਭ ਸਕਦਾ, ਤਰਪੱਲੀ ਬਥੇਰੇ ਹੋ ਸਕਦੇ ਨੇ। ਕਈ ਇਹ ਕਹਿੰਦੇ ਨੇ ਕਿ ਮਹਾਰਾਜ ਉਸ ਡੇਰੇ ਵੀ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਹੋਏ ਨੇ ਉਹਨਾਂ ਦੀ ਪੁਸਤਕ ਵਿੱਚ। ਜੇ ਮੈਂ ਕਿਹਾ ਵੀ ਜੇ ਤਿੰਨਾਂ ਸ਼ਬਦਾਂ ਨਾਲ ਉੱਥੇ ਜਾਂਦੇ ਹੋ ਤੇ 5,494 ਸ਼ਬਦਾਂ ਦੇ ਕੇਂਦਰ ਤੇ ਆ, 5,894 ਸ਼ਬਦਾਂ ਦਾ ਕੇਂਦਰ, ਇੱਥੇ ਕਿਉਂ ਨਹੀਂ ਆਉਂਦੇ? ਤੋਂ ਕਹਿਣ ਦਾ ਭਾਵ ਹੈ ਸਤਸੰਗਤ ਜੀ, ਗੁਰੂ ਨਾਨਕ ਦੇਵ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋ ਸਰੀਰ ਵਿੱਚ ਰਹਿ ਕੇ ਗੁਰਤਾ ਵਾਲੀ ਰਹਿਨਮਾਈ ਤੇ ਅਗਵਾਈ ਸੀ, ਉਹਦੇ ਨਾਲ ਉਹ ਕੋਈ ਵੱਡੀ ਗੱਲ ਨਹੀਂ ਕਰ ਸਕਦਾ। ਇਹ ਸਾਡੇ ਸਮਝਣ ਦੀ ਗੱਲ ਹੈ। ਜਦੋਂ ਸੱਤੇ ਤੇ ਬਲਵੰਡ ਦੀ ਲੜਕੀ ਦੀ ਸ਼ਾਦੀ ਆਈ, ਮਹਾਰਾਜ ਨੇ ਕਿਹਾ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੋ, ਮੰਗੋ ਕੀ ਮੰਗਦੇ ਹੋ, ਮੰਗੋ ਕੀ ਮੰਗਦੇ ਹੋ। ਅੱਜ ਦਾ ਕੀਰਤਨੀਆ ਨੌਕਰ ਹੈ, ਅੱਜ ਦਾ ਗ੍ਰੰਥੀ ਨੌਕਰ ਹੈ। ਮੈਂ ਕਈ ਗ੍ਰੰਥੀਆਂ ਨੂੰ ਕਈਆਂ ਦੇ ਪੱਠੇ ਪਾਉਂਦੇ ਵੇਖਿਆ ਹੈ, ਦੁੱਖ ਹੁੰਦਾ ਹੈ। ਤੇ ਦੇਖਿਆ ਵੀ ਅੰਮ੍ਰਿਤਸਰ ਸਾਹਿਬ ਵਿੱਚ ਹੈ, ਤੇ ਦੇਖਿਆ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਇੱਦਾਂ ਕਰਾਉਂਦਿਆਂ ਹੈ, ਤੇ ਆਪ ਤਾਂ ਗੱਲ ਪੈ ਗਏ ਸਾਂ। ਮੈਂ ਕਿਹਾ ਤੁਸੀਂ ਸਾਨੂੰ ਮੈਂਬਰ ਰੱਖਿਆ ਹੋਇਆ ਹੈ, ਡਰੋ ਕੁਛ ਕਹਿ ਰਹੇ ਖੁਦਾ ਤੋਂ। ਕਿਸੇ ਚੋਬਦਾਰ ਨੂੰ ਬੁਲਾਇਆ, ਤੂੰ ਮੇਰੀ ਮੱਝ ਨੂੰ ਪੱਠੇ ਪਾਇਆ ਕਿ ਨਹੀਂ? ਕਿਹਾ ਜੇ ਬਾਤ ਹੈ, ਗੁਰੂ ਰਾਮਦਾਸ ਜੀ ਦਾ ਚੋਬਦਾਰ ਹੋਵੇ ਤਾਂ ਉਹ ਤੋਂ ਇਹ ਕੰਮ ਲਿਆ ਜਾਵੇ? ਕਹਿ ਰਹੇ ਖੁਦਾ ਤੋਂ ਡਰਨਾ ਚਾਹੀਦਾ ਹੈ। ਤੈਨੂੰ ਗੁਰੂ ਨੇ ਬਰਕਤਾਂ ਦਿੱਤੀਆਂ ਨੇ, ਇੱਕ ਦੇ ਥਾਂ ਚਾਰ ਨੌਕਰ ਰੱਖ ਸਕਦਾ ਹੈ। ਤੇ ਖੈਰ, ਕਹਿਣ ਦਾ ਭਾਵ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਗੁਰੂ ਕੇ ਹਜ਼ੂਰੀ ਕੀਰਤਨੀਓ, ਤੁਸੀਂ ਦਿਲਾਂ ਨੂੰ ਰੱਬ ਨਾਲ ਜੋੜਦੇ ਹੋ ਗੁਰਬਾਣੀ ਦੇ ਰਾਹੀਂ, ਮੰਗੋ ਕੀ ਮੰਗਦੇ ਹੋ, ਤੁਹਾਡੀ ਪੁੱਤਰੀ ਦੀ ਸ਼ਾਦੀ ਹੈ। ਉਹਨਾਂ ਸੋਚ ਸੋਚ ਕੇ ਐਸੀ ਗੱਲ ਮੰਗੀ, ਹੁਸ਼ਿਆਰ ਤਾਂ ਬੜੇ ਸੀ। ਕਹਿਣ ਲੱਗੇ ਮਹਾਰਾਜ ਸਿੱਖ ਦੇ ਪਿੱਛੇ ਇੱਕ ਟਕਾ ਦੇ ਦਿਓ, ਬਹੁਤਾ ਨਹੀਂ ਅਸੀਂ ਮੰਗਦੇ, ਸਿੱਖ ਦੇ ਪਿੱਛੇ ਟਕਾ ਦੇ ਦਿਓ। ਅੱਜ 100 ਰੁਪਇਆ ਵੀ ਉਦੋਂ ਦੇ ਟਕੇ ਦੇ ਬਰਾਬਰ ਨਾ ਹੋਵੇਗਾ, ਇੱਕ ਸਿੱਖ ਦੇ ਪਰ ਹੈੱਡ ਇੱਕ ਟਕਾ ਦੇ ਦਿਓ। ਮਹਾਰਾਜ ਨੇ ਕਿਹਾ ਵਾਹ ਠੀਕ ਹੈ, ਐਸਾ ਚੋਜ ਵਰਤਿਆ, ਕਿਉਂਕਿ ਇਹਨਾਂ ਦੀ ਮੰਗ ਦੇ ਪਿੱਛੇ ਹਿਰਸ ਹੈ, ਹਵਸ ਹੈ, ਕੂੜਾ ਲਾਲਚ ਹੈ। ਮਹਾਰਾਜ ਨੇ, ਲਾਲਚ ਤਾਂ ਹਰ ਬੰਦਾ ਹੀ ਕਰਦਾ ਹੈ, ਪਰ ਮਹਾਰਾਜ ਨੇ ਕਿਹਾ ਕੂੜਾ ਲਾਲਚ ਛੱਡੀਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਤੇ ਆਈਐ। ਤੋ ਖੈਰ, ਲਾਲਚ ਗੁਰੂ ਸਾਹਿਬ ਨੂੰ ਵੀ ਸੀ, ਪਰ ਕਾਹਦਾ? ਇਹ ਲਾਲਚ ਹੋਂ ਗੁਣ ਤਉ ਚਰੋਂ। ਤੋ ਮਹਾਰਾਜ ਨੇ ਕਿਹਾ ਅੱਛਾ ਜੀ, ਇੱਦਾਂ ਹੀ ਹੋ ਜਾਊਗਾ। ਅਗਲੇ ਦਿਨ ਕੀਰਤਨ ਕਰਨ ਇਹ ਆਏ, ਮਹਾਰਾਜ ਨੇ ਇਹਨਾਂ ਦੀ ਮਹਿਤ ਹੋਣੀ ਹੈ, ਕੌਣ ਜਾਣੇ ਇਹਨਾਂ ਗੱਲਾਂ ਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਬੈਠੇ ਰਹਿ ਗਏ, ਕੋਈ ਸਿੱਖ ਆਇਆ ਹੀ ਨਾ ਦੀਵਾਨ ਅੰਦਰ, ਸਿੱਖ ਕੋਈ ਆਇਆ ਨਾ। ਕਰਨ ਤਾਂ ਕੀਰਤਨ ਪਰ ਉਖੜੇ ਮਨ ਨਾਲ, ਸਾਡੇ ਵਾਂਗੂ। ਅੱਜ ਦਾ ਕੀਰਤਨ ਖਸੂਸਨ ਉਹਨੀ ਮਾਇਆ ਲਈ ਕਰਨਾ ਸੀ, ਦੂਰ ਤੱਕ ਹਜ਼ਾਰਾਂ ਸਿੱਖ ਬੈਠੇ ਹੋਣਗੇ, ਢੇਰ ਲੱਗ ਜਾਊਗਾ ਮਾਇਆ ਦਾ, ਤੇ ਅਸੀਂ ਸ਼ਾਨੋ ਸ਼ੌਕਤ ਨਾਲ ਧੀ ਦੀ ਸ਼ਾਦੀ ਕਰਾਂਗੇ। ਪਰ ਉਦਣ ਆਇਆ ਹੀ ਕੋਈ ਨਾ। ਗੁਰੂ ਸਾਹਿਬ ਜੀ ਕੀਰਤਨ ਸੁਣਦੇ ਰਹੇ ਪਰ ਆਨੰਦ ਨਾ ਬਣਿਆ ਪੂਰਾ। ਆਨੰਦ ਬਣੇ ਕਿਵੇਂ? ਕੀਰਤਨੀਆਂ ਭੁੱਖਾ ਹੋਵੇ, ਕੀਰਤਨੀਆਂ ਬੇਰਾਮ ਹੋਵੇ, ਕੀਰਤਨੀਆਂ ਨੂੰ ਪੂਰਾ ਸੁੱਖ ਨਾ ਮਿਲਿਆ ਹੋਵੇ, ਤਾਂ ਤਾਨ ਪਲਟੇ ਕਿਵੇਂ ਹੋਣ ਤੇ ਰਾਗ ਦੇ ਸਰੂਪ ਕਿਵੇਂ ਬਣਨ? ਇਹਨਾਂ ਦੇ ਮਨ ਅੰਦਰ ਤਾਂ ਔਖ ਬੜਾ ਹੈ ਕਿ ਇਹ ਬਣਿਆ ਕੀ, ਅਸੀਂ ਮੰਗ ਕੀ ਲਿਆ ਤੇ ਹੋਇਆ ਕੀ। ਜਿਸ ਵੇਲੇ ਕੀਰਤਨ ਸੰਪੂਰਨ ਹੋਇਆ, ਮੂੰਹੋਂ ਮੇਰੇ ਵਰਗੇ ਕਹਿਣ ਵੀ ਸੋ ਕਰੇ ਜੇ ਤਿਸੇ ਰਜਾਏ, ਪਰ ਰਜਾ ਆਪ ਮੰਨਣੀ ਕੋਈ ਥੋੜ੍ਹੀ ਗੱਲ ਹੈ। ਮਹਾਰਾਜ ਨੇ ਕਿਹਾ ਬਈ ਤੁਸੀਂ ਜੋ ਕੱਲ੍ਹ ਇਕਰਾਰ ਕੀਤਾ ਸੀ ਲਓ। ਹੁਣ ਉਹਨਾਂ ਕਿਹਾ ਸ਼ਾਇਦ ਗੁਰੂ ਅਰਜਨ ਦੇਵ ਮਹਾਰਾਜ ਪੰਡ ਬੰਨ ਦੇਣਗੇ ਮਾਇਆ ਦੀ। ਮਹਾਰਾਜ ਨੇ ਕਿਹਾ ਸੱਤਾ ਜੀ, ਬਲਵੰਡ ਜੀ, ਤੁਸੀਂ ਕੀ ਮੰਗਿਆ ਸੀ ਕੱਲ੍ਹ? ਮਹਾਰਾਜ, ਮੰਗਿਆ ਤਾਂ ਇਹ ਸੀ ਕਿ ਸਿੱਖ ਦੇ ਪਿੱਛੇ ਇੱਕ ਟਕਾ। ਮਹਾਰਾਜ ਨੇ ਕਿਹਾ ਲਓ ਫਿਰ, ਅਕਾਲ ਪੁਰਖ ਸਭ ਦਾ ਗੁਰੂ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਨਿਰੰਕਾਰੀ ਬਾਬੇ ਦਾ ਪਾਰ ਬ੍ਰਹਮ ਗੁਰੂ ਹੈ ਤੇ ਬਾਬਾ ਉਹਦਾ ਸਿੱਖ ਹੋਇਆ ਹੈ ਪੂਰਾ। ਆਹ ਲਓ ਇੱਕ ਟਕਾ ਗੁਰੂ ਨਾਨਕ ਦੇਵ ਦੇ ਨਾਂ ਦਾ। ਬਾਬੇ ਨਾਨਕ ਦੇ ਭਰਪੂਰ ਸਿੱਖੀ ਵਿੱਚੋਂ ਲੈਣਾ, ਪਰਖ ਵਿੱਚ ਪੂਰਾ ਉਤਰਿਆ, ਆਹ ਲਓ ਪੂਰੇ ਸਿੱਖ ਬਾਬੇ ਲਹਿਣੇ ਦੇ ਨਾਂ ਦਾ ਇੱਕ ਟਕਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਰਖ ਵਿੱਚ ਸੇਵਾ ਵਿੱਚ ਖੱਡੀ ਤੋਂ ਗੱਦੀ ਪ੍ਰਾਪਤ ਕਰਨ ਵਾਲਾ ਪੂਰਾ ਸਿੱਖ ਹੋਇਆ ਹੈ ਅਮਰਦਾਸ। ਇਹ ਲਓ ਗੁਰੂ ਅਮਰਦਾਸ ਦਾ ਟਕਾ, ਤਿੰਨ ਹੋ ਗਏ। ਤੇ ਗੁਰੂ ਰਾਮਦਾਸ ਵੀ ਪੂਰਨ ਸਿੱਖ ਹੋਏ ਨੇ ਗੁਰੂ ਅਮਰਦਾਸ ਜੀ ਦੇ। ਇਹ ਲਓ ਚੌਥਾ ਟਕਾ। ਤੇ ਹੌਲੀ ਦੇਣੀ ਕਹਿੰਦੇ ਮੈਂ ਮੇਰੀ ਹਾਲੇ ਜੀਵਨ ਬੇੜੀ ਦਰਿਆ ਵਿੱਚ ਤੁਰੀ ਜਾਂਦੀ, ਤੁਗਿਆਨੀ ਵਿੱਚ ਹੈ, ਸਮੁੰਦਰ ਵਿੱਚ ਹੈ, ਬੇੜੀ ਬੰਨੇ ਲੱਗੂ ਤਾਂ ਫਿਰ ਕੋਈ ਗੱਲ ਹੋ ਸਕਦੀ ਹੈ। ਤੁਰੀ ਜਾਂਦੀ ਬੇੜੀ ਤੇ ਡੀਂਗਾਂ ਕਾਹਦੀਆਂ ਮਾਰਨੀਆਂ, ਪੇ ਇਹ ਪਹੁੰਚ ਜਾਏਗੀ ਪਰਲੇ ਬੰਨੇ, ਅਜੇ ਸੁਣਾਓ ਸਮੁੰਦਰ। ਐ ਮੇਰਾ ਇੱਕ ਪੈਸਾ ਲੈ ਲਓ, ਮੈਂ ਹਾਲੇ ਅੱਧਾ ਹੀ ਸਿੱਖ ਹਾਂ। ਇਹ ਕਾਹਦੀ ਲਈ ਉਹਨਾਂ ਕਿਹਾ ਵੀ ਮੇਰੇ ਵਰਗੇ ਆਮ ਲੋਕਾਂ ਨਾਲੋਂ ਸਵੇਲੇ ਉੱਠਣ ਵਾਲੇ ਜਾਂ ਸ਼ਬਦ ਜਾਣਨ ਵਾਲੇ ਗੁਰੂ ਨਾ ਬਣ ਜਾਣ। ਗੁਰੂ ਅਰਜਨ ਦੇਵ ਕਹਿੰਦੇ ਮੈਂ ਹਾਲੇ ਪੂਰਾ ਸਿੱਖ ਨਹੀਂ ਹੋਇਆ, ਅੱਧੇ ਸਿੱਖ ਦਾ ਅੱਧਾ ਟਕਾ ਲੈ ਲਓ, ਇੱਕ ਪੈਸਾ। ਕੰਨ ਫੜਨੇ ਚਾਹੀਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਦੇ ਚਰਨ ਧੋ ਪੀਣੇ ਚਾਹੀਦੇ ਨੇ। ਚਰਨ ਸਾਧ ਕੇ ਤੋਏ ਧੋ ਪੀਓ, ਅਰਪ ਸਾਧ ਕੋ ਆਪਣਾ ਜੀਓ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਬੰਧ ਅੰਦਰ ਜਦੋਂ ਸੰਗਤਾਂ ਨੇ ਪਹਿਲੇ ਦਿਨ ਪੁੱਛਿਆ ਤੇ ਗੁਰਬਲਾਸ ਵਿੱਚ ਇੱਦਾਂ ਆਇਆ ਕਿ ਗੁਰੂ ਗ੍ਰੰਥ ਕਲ ਯੁਗ ਪਇਓ, ਸ਼੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹ ਗੁਰੂ ਗ੍ਰੰਥ ਜੀ ਜਾਣ। ਕਿਸੇ ਨੇ ਉੱਠ ਕੇ ਕਿਹਾ ਮਹਾਰਾਜ ਮੇਰੇ ਵਿੱਚ ਤਾਂ ਕੁਛ ਐਸੀ ਮੱਤ ਪਰਮੇਸ਼ਰ ਨੇ ਪਾਈ ਹੈ ਕਿ ਮੈਂ ਛੇਤੀ ਕੀਤੇ ਕੋਈ ਗੱਲ ਨਹੀਂ ਮੰਨਦਾ। ਤੁਸੀਂ ਕਹਿੰਦੇ ਹੋ ਗੁਰੂਆਂ ਦਾ ਸਰੂਪ ਹੈ, ਅਸੀਂ ਪੰਜਵੇਂ ਸਰੂਪ ਕੋਲ ਬੈਠੇ ਹਾਂ, ਜੇ ਅਸੀਂ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹੋਣ ਤਾਂ ਕਿਵੇਂ ਕਰੀਏ? ਸ਼੍ਰੀ ਗੁਰੂ ਅੰਗਦ ਦੇਵ ਨਾਲ ਵਿਚਾਰ ਵਟਾਂਦਰਾ ਕਰਨਾ ਹੋਵੇ ਕਿਵੇਂ ਕਰੀਏ? ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਤੋਂ ਕੋਈ ਗੱਲ ਪੁੱਛਣੀ ਹੋਵੇ ਤਾਂ ਫਿਰ ਕਿੱਦਾਂ ਪੁੱਛੀਏ? ਤੁਹਾਡੇ ਕਹਿਣ 'ਤੇ ਮੰਨ ਲੈਂਦੇ ਵੀ ਗੁਰੂਆਂ ਦਾ ਸਰੂਪ ਹੈ, ਪਰ ਉਹਨਾਂ ਤੋਂ ਕੋਈ ਬਚਨ ਪੁੱਛਣਾ ਹੋਵੇ, ਕੋਈ ਅੜਿੱਕਾ ਦਿਲ ਨੂੰ ਦਿਮਾਗ ਨੂੰ ਲੱਗਾ ਹੋਵੇ ਪੁੱਛਣਾ ਹੋਵੇ ਤਾਂ ਕਿੱਦਾਂ ਕਰੀਏ? ਫਿਰ ਤਾਂ ਅਗਲੀ ਤੋਂ ਗੁਰਬਲਾਸ ਦੇ ਕਰਤਾ ਕਹਿੰਦੇ ਨੇ, ਸਤਿਗੁਰਾਂ ਜੋ ਜਵਾਬ ਦਿੱਤਾ ਉਹਨੂੰ ਉਹਨਾਂ ਇਉਂ ਤਰਜਮਾ ਕਰਕੇ ਕਹਿੰਦੇ ਨੇ, ਭਾਈ ਗੁਰੂ ਦਰਸ਼ ਜਿਹ ਦੇਖਣਾ ਸ਼੍ਰੀ ਗ੍ਰੰਥ ਦਰਸਾਏ, ਗੁਰੂ ਦਰਸ਼ ਜਿਹ ਦੇਖਣਾ ਸ਼੍ਰੀ ਗ੍ਰੰਥ ਦਰਸਾਏ, ਔਰ ਬਾਤ ਕਰਨ ਗੁਰਸਿਓ ਚਾਹੇ ਪੜ੍ਹੇ ਗ੍ਰੰਥ ਮੰਨ ਲਾਏ। ਆਓ ਸਾਰੇ ਰਲ ਕੇ ਮੱਥਾ ਟੇਕੀਏ ਤੇ ਇੱਕ ਵੇਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਰਲ ਕੇ ਆਖੀਏ, ਉਚਾਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਸੰਗ ਜੀ ਰਸਨਾ ਪਵਿੱਤਰ ਕਰੋ, ਕੀਰਤਨ ਸੰਪੂਰਨ ਹੁੰਦਾ ਹੈ, ਨੌ ਦਾ ਵਕਤ ਦਿੱਤਾ ਹੋਇਆ ਸੀ ਤੋ ਅੱਜ ਆਪ ਦਾ ਬੜਾ ਸਮਾਂ ਇੱਥੇ ਲੱਗਾ ਹੈ। ਲੇਕਿਨ ਜਿਵੇਂ ਮੈਂ ਆਪਣੀ ਆਦਤ ਮੁਤਾਬਕ ਕਹਿੰਦਾ ਹਾਂ ਕਿ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਇੱਥੇ ਦਿੱਤਾ ਹੈ, ਨਹੀਂ, ਸਿੰਘ ਸਭਾ ਦੇ ਪ੍ਰਬੰਧ ਨੇ ਚੰਗਾ ਉੱਦਮ ਕੀਤਾ ਹੈ ਅਤੇ ਚੰਗੇ ਉੱਦਮ ਨਾਲ ਤੁਸੀਂ ਅਸੀਂ ਸਾਰੇ ਗੁਰੂ ਕੀ ਹਜ਼ੂਰੀ ਵਿੱਚ ਆਏ ਹਾਂ ਮਹਾਨ ਪੁਰਬ ਮਨਾ ਕੇ। ਇਹ ਸਾਡਾ ਸਮਾਂ ਇੱਥੇ ਆਉਣ ਨਾਲ, ਪੁਰਬ ਮਨਾਉਣ ਨਾਲ, ਸੇਵਾ ਕਰਨ ਨਾਲ, ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਣ ਨਾਲ ਕੀਮਤੀ ਹੋਇਆ ਹੈ। ਪਹਿਲਾਂ ਮੈਂ ਕੋਈ ਨਹੀਂ ਸਮਝਦਾ ਕਿ ਕਿਸੇ ਦਾ ਕੀਮਤੀ ਹੋਵੇ, ਲੇਖੇ ਲੈਣੇ ਅਤੇ ਲੇਖੇ ਦੇਣ ਦੀਆਂ ਗੱਲਾਂ ਨੇ, ਹੁਣ ਇੱਥੇ ਕੀਮਤੀ ਹੋਇਆ ਹੈ। ਗੁਰੂ ਐਸੇ ਮੌਕਾ ਜਾਤ ਬਖਸ਼ਦਾ ਰਹੇ, ਪ੍ਰਬੰਧਕਾਂ ਦੇ ਸਿਰ ਉੱਪਰ ਕਰੋ ਨਿਵਾਜ਼ੀ ਦਾ ਹੱਥ ਰਵੇ ਜੋ ਐਸੇ ਮੌਕੇ ਬਣਾਉਂਦੇ ਰਹਿਣ। ਇਹਨਾਂ ਅਸਥਾਨਾਂ ਤੋਂ ਐਸਾ ਹੀ ਹੋਣਾ ਉਚਿਤ ਹੈ, ਉਚਾਰਨ ਕਰੋ ਫਿਰ ਕੀਰਤਨ ਸੰਪੂਰਨ ਹੋਵੇ ਜੀ।
ਗੁਰਬਾਣੀ ਸਦਾ ਸੁਖਦਾਈ ਗੁਰਬਾਣੀ ਗਾ ਪਾਈ ਲੋ ਸਫਲ ਸਦਾ ਸੁਖਦਾਈ।
ਪਹਿਲੇ ਵੀ ਆਪ ਤੇ ਬਖਸ਼ਿਸ਼ ਹੈ, ਅੰਤ ਵਿੱਚ ਮੈਂ ਬੇਨਤੀ ਕਰਦਾ ਹਾਂ ਬੜੀ ਨਿਮਰਤਾ ਨਾਲ, ਆਪ ਜੀ ਉੱਤੇ ਬੜੀ ਬਖਸ਼ਿਸ਼ ਹੈ, ਇਹ ਬਖਸ਼ਿਸ਼ ਡੂੰਘੀ ਹੋਵੇ। ਆਪ ਜੀ ਅੰਦਰ ਵਫਾ ਹੈ ਗੁਰੂ ਲਈ, ਈਮਾਨ ਹੈ ਗੁਰੂ ਲਈ, ਫੇਥ ਹੈ ਗੁਰੂ ਲਈ, ਪਰ ਗੁਰੂ ਕਿਰਪਾ ਕਰੇ ਇਹ ਚਾਓ ਲੱਗਾ ਰਹੇ। ਜਿਵੇਂ ਕਿ ਗੁਰੂਆਂ ਦੇ ਜੀਵਨ 'ਚ ਇਹ ਲੱਭਦਾ ਹੈ, ਹਰ ਗੁਰੂ ਨੂੰ ਇਹ ਗੱਲ ਹਿਰਦੇ ਵਿੱਚ ਵਸੀ ਸੀ, ਸ਼ਬਦ ਦਾ ਪਰਚਾ, ਲੰਗਰ ਦਾ ਖਰਚਾ ਅਤੇ ਗੁਰਬਾਣੀ ਦਾ ਚਰਚਾ, ਇਹ ਸਾਡੇ ਮਨ ਵਿੱਚ ਵੀ ਚਾਓ ਲੱਗਾ ਰਹੇ। ਇੱਦਾਂ ਕਰਦਿਆਂ ਕਰਦਿਆਂ ਜਿਵੇਂ ਇੱਕ ਗਮਲੇ 'ਚ ਬੂਟਾ ਲੱਗਾ ਹੁੰਦਾ ਹੈ ਨਾ, ਗਮਲੇ 'ਚ ਉਹ ਥੋੜ੍ਹੇ ਨਾਲ ਹੀ ਮੁਰਝਾ ਜਾਂਦਾ ਹੈ, ਕਿਉਂਕਿ ਜੜ੍ਹਾਂ ਡੂੰਘੀਆਂ ਨਹੀਂ ਜਾਂਦੀਆਂ। ਗਮਲੇ ਦੇ ਬੂਟੇ ਨੂੰ ਜੇ ਕੋਈ ਧਰਤੀ ਵਿੱਚ, ਜ਼ਰਖੇਜ਼ ਧਰਤੀ ਵਿੱਚ, ਫਰਟਾਈਲ ਧਰਤੀ ਵਿੱਚ ਗੱਡ ਦੇਵੇ ਤਾਂ ਉਹਦੀਆਂ ਜੜ੍ਹਾਂ ਡੂੰਘੀਆਂ ਜਾਂਦੀਆਂ ਨੇ। ਗੁਰੂ ਕਿਰਪਾ ਕਰੇ ਸਾਨੂੰ ਐਸੇ ਮਹਾਂਪੁਰਸ਼ਾਂ ਦਾ ਸੰਗ, ਐਸੇ ਨੇਕ ਪੁਰਸ਼ਾਂ ਦੇ ਬਚਨ ਸੁਣਨ ਦਾ ਇਤਫਾਕ ਬਣਦਾ ਰਹੇ, ਜਿਨ੍ਹਾਂ ਦੀ ਬਦੌਲਤ ਅਸੀਂ ਗਮਲੇ ਵਿੱਚ ਲੱਗੇ ਹੋਏ ਬੂਟੇ ਗੁਰੂ ਦੇ ਪਿਆਰ ਦੀ ਧਰਤੀ ਵਿੱਚ ਲੱਗ ਜਾਈਏ ਅਤੇ ਇਮਾਨ ਦੀਆਂ ਜੜ੍ਹਾਂ ਅਮੀਕੁਲ ਇਮਾਨੀ ਵਿੱਚ ਬਦਲ ਜਾਣ। ਇਹ ਸਦਾ ਸਦਾ ਯਤਨ ਕਰਨਾ ਹੈ। ਅੱਜ ਦਿਨ ਤੋਂ ਇਹ ਨਿਸ਼ਚਾ ਕਰ ਲਓ, ਆਪਣਾ ਇੱਕ ਪ੍ਰੋਗਰਾਮ ਬਣਾ ਲਓ ਕਿ ਜ਼ਰੂਰ ਰੋਜ਼ ਇਸ ਮੁਖੜੇ ਤੋਂ, ਇਸ ਜ਼ਬਾਨ ਤੋਂ ਬਾਣੀ ਪੜ੍ਹਨੀ ਹੈ, ਜ਼ਰੂਰ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਅੱਖਾਂ ਨਾਲ ਕਿਸੇ ਗੁਟਕੇ ਤੋਂ ਅਸਾਂ ਗੁਰੂ ਬਾਣੀ ਦੇ ਦਰਸ਼ਨ ਕਰਨੇ ਨੇ। ਜਦ ਤੱਕ ਨਜ਼ਰ ਹੈ, ਜਦ ਤੱਕ ਬੋਲ ਸਕਦੇ ਹਾਂ, ਐਸੇ ਕੰਮ ਕਰੀਏ। ਅੱਜ ਤੋਂ ਕੋਈ ਨਾ ਕੋਈ ਅਸੀਂ ਆਪਣਾ ਪ੍ਰੋਗਰਾਮ ਬਣਾਈਏ ਅਤੇ ਜਪਜੀ ਸਾਹਿਬ ਹੀ ਰੋਜ਼ ਪੜ੍ਹਨਾ ਹੈ। ਇਹਦੇ ਅੱਜ ਇੱਕ ਪ੍ਰੋਗਰਾਮ ਬਣਾਈਏ ਅਤੇ ਸਾਰਾ ਜਪਜੀ ਸਾਹਿਬ ਇੱਕਦਮ ਨਹੀਂ ਪੜ੍ਹਿਆ ਜਾਂਦਾ, ਦਿਨ ਵਿੱਚ ਦੋ ਵਾਰੀ ਪੜ੍ਹ ਲੈਣਾ ਹੈ, ਪੰਜ ਪੌੜੀਆਂ ਪੜ੍ਹਨੀਆਂ, ਨਹੀਂ ਵਕਤ ਮਿਲਦਾ। ਮੂਲ ਮੰਤਰ ਪੜ੍ਹੀ ਜਾਣਾ ਹੈ, ਘਰ ਦੇ ਕਮਰਿਆਂ ਅੰਦਰ ਮੂਲ ਮੰਤਰ ਪੜ੍ਹੋ, ਇੱਥੇ ਦਾ ਵਾਤਾਵਰਨ ਸੁਗੰਧਿਤ ਹੋ ਜਾਏਗਾ। ਤੋ ਸਤਸੰਗ ਜੀ, ਅੱਜ ਸਾਨੂੰ ਕੋਈ ਨਾ ਕੋਈ ਆਪਣਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਇੰਨੇ ਸ਼ਬਦ ਕਹਿ ਕੇ ਦਾਸ ਸਾਹਿਬ ਜੀ ਤੋਂ ਖਿਮਾ ਮੰਗਦੇ ਨੇ। ਜੇ ਹਾਲੇ ਕਿਸੇ ਨੇ ਮੂੰਹ ਮਿੱਠਾ ਨਾ ਕੀਤਾ ਹੋਵੇ ਤਾਂ ਫਿਰ ਇੱਕ ਵਾਰੀ ਤੁਕ ਉਚਾਰੋ ਤੇ ਸਮਾਪਤੀ ਹੋਵੇ।
ਗੁਰਬਾਣੀ ਸਫਲ ਸਦਾ ਸੁਖਦਾਈ, ਗੁਰਬਾਣੀ ਗਾ।